ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ
ਸਾਰੀ ਜੀ
ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ ਸਿਵਾਹੇ ਗੁਰੂ ਸਲੋਕ ਮਹਲਾ ਪਹਿਲਾ
ਦੇਸ਼ ਵਿਦੇਸ਼ ਦੁਨੀਆਂ ਦੇ ਕੋਨੇ ਕੋਨੇ ਤੋਂ ਹਰਮਨ ਰੇਡੀਓ ਦੇ ਵਿਹੜੇ ਵਿਚ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ ਪਿਆਰ ਭਰੀ ਜੀ ਆਇਆਂ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਤੇ ਗੁਰਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਜੋ ਚੱਲਦਾ ਹਰਮਨ ਰੇਡੀਓ ਤੇ ਉਸ ਵਿਚ ਆਨੰਦ ਮਾਣ ਰਹੇ ਸੀ ਗੁਰਬਾਣੀ ਦਾ ਤੇ ਹੁਣ ਜਿਵੇਂ ਆਪਾਂ ਤੁਹਾਡੇ ਨਾਲ ਵਾਅਦਾ ਕੀਤਾ ਏ ਹਰ ਵੀਕਐਂਡ ਤੇ ਅਸੀਂ ਤੁਹਾਨੂੰ ਮਿਲਦੇ ਹਾਂ ਲਾਈਵ ਤੇ ਲਾਈਵ ਪ੍ਰੋਗਰਾਮ ਵਿਚ ਪਿਛਲੇ ਕੁਝ ਦਿਨਾਂ ਤੋਂ ਆਪ ਜੀ ਸਰਵਣ ਕਰ ਰਹੇ ਹੋ ਅਸਦੀ ਵਾਰ ਤੇ ਉਹਦੀ ਸ਼ਬਦ ਵਿਚਾਰ ਬੜਾ ਆਨੰਦ ਆ ਰਿਹਾ ਜਿਉਂ ਜਿਉਂ ਗੁਰਬਾਣੀ ਵਿਚ ਚੁੱਭੀ ਲਗਾਉਂਦੇ ਹਾਂ ਤਿਉਂ ਤਿਉਂ ਇਹ ਆਨੰਦ ਹੋਰ ਵੀ ਵਧੀਆ ਹੋਈ ਜਾ ਰਿਹਾ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਵਿਚ ਆਪਾਂ ਅਸਦੀ ਵਾਰ ਦੀ ਚੌਥੀ ਪੌੜੀ ਦੇ ਨਾਲ ਸੰਬੰਧਿਤ ਦੋਵੇਂ ਸਲੋਕਾਂ ਨੂੰ ਵਿਚਾਰਨ ਜਾ ਰਹੇ ਹਾਂ ਤੇ ਮੇਰਾ ਸਾਥ ਦੇਣਗੇ ਸਾਡੇ ਡਾਇਰੈਕਟਰ ਸਰਦਾਰ ਅਮਨਦੀਪ ਸਿੰਘ ਜੀ ਸੰਧੂ ਸਿੱਧੂ ਤੇ ਸੋ ਆਓ ਮੈਂ ਨਾਲ ਹੀ ਸਿੱਧੂ ਸਾਹਿਬ ਨੂੰ ਜੀ ਆਇਆ ਆਖਾਂ ਸਿੱਧੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਰੋਤਿਆਂ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ
ਜੀ ਤੁਹਾਡੀ ਸਤਿ ਸ੍ਰੀ ਅਕਾਲ ਗੁਰਫਤਿਹ ਸਰੋਤਿਆਂ ਤੱਕ ਵੀ ਪਹੁੰਚ ਗਈ ਤੇ ਸਰੋਤਿਆਂ ਲਈ ਮਨ ਦੀ ਇਕਾਗਰਤਾ ਸਾਨੂੰ ਦੱਸਦੀ ਹੈ ਕਿ ਕਿਵੇਂ ਉਹ ਇਸ ਪ੍ਰੋਗਰਾਮ ਨੂੰ ਬੜੇ ਆਨੰਦ ਨਾਲ ਬੜੇ ਗੁਰਬਾਣੀ ਦੇ ਵੈਰਾਗ ਵਿਚ ਸੁਣ ਰਹੇ ਨੇ ਤੇ ਜਿਵੇਂ ਉਨ੍ਹਾਂ ਦੇ ਸੁਨੇਹੇ ਆਉਂਦੇ ਨੇ ਕਿਉਂ ਤੇ ਸਾਡੇ ਮਨ ਨੂੰ ਹੋਰ ਵੀ ਖੁਸ਼ੀ ਹੁੰਦੀ ਹੈ ਮਨ ਦੀ ਹੋਰ ਵੀ ਲਾਲਸਾ ਵੱਧ ਰਹੀ ਹੈ ਕਿ ਇਸ ਗੁਰਬਾਣੀ ਵਿਚ ਹੋਰ ਡੂੰਘੀਆਂ ਡੁੱਬੀਆਂ ਲਾ ਕੇ ਜਿਵੇਂ ਹੰਸ ਹੀਰਾ ਮੋਤੀਆਂ ਦੀ ਖੁਰਾਕ ਚੁਗਦਾ ਹੈ ਮਾਨ ਸਰੋਵਰ ਵਿਚੋਂ ਉਹ ਵੀ ਚੁਗ ਰਹੇ ਨੇ ਤੇ ਸਾਨੂੰ ਵੀ ਇਸ ਦਾ ਮੌਕਾ ਦੇ ਰਹੇ ਨੇ ਤੇ ਹੋਰ ਸੁਣਾਓ ਕਿਵੇਂ ਹੈ ਸਰੋਤਿਆਂ ਦੇ ਤੁਹਾਨੂੰ ਕਿਵੇਂ ਫੀਡਬੈਕ ਆ ਰਹੀ ਹੈ
ਹਾਂਜੀ ਬਹੁਤ ਵਧੀਆ ਫੀਡਬੈਕ ਆ ਰਹੀ ਹੈ ਬੜੇ ਸਾਡੇ ਸਰੋਤੇ ਜਿਹੜੇ ਨੇ ਉਹ ਸੁਣ ਰਹੇ ਨੇ ਗਾਹਾਂ ਅੱਗੇ ਵੀ ਤੋਰ ਰਹੇ ਨੇ ਗੁਰਬਾਣੀ ਦੀਆਂ ਵਿਚਾਰਾਂ ਨੂੰ ਵਟਸਐਪ ਦੇ ਜ਼ਰੀਏ ਪੋਡਕਾਸਟ ਦੇ ਜ਼ਰੀਏ ਵੀ ਸੁਣਦੇ ਨੇ ਔਰ ਫੀਡਬੈਕ ਵੀ ਆਉਂਦੀ ਹੈ ਹੋਰ ਵਿਸਥਾਰ ਚ ਜਾਣਨ ਦੀ ਵੀ ਚਾਹ ਹੈ ਸਾਰਿਆਂ ਨੂੰ ਤੇ ਬਹੁਤ ਵਧੀਆ ਜੀ ਲੱਗ ਰਿਹਾ ਸੋ ਮੈਨੂੰ ਲੱਗਦਾ ਕਿ ਅਸੀਂ ਕਿਤੇ ਨਾ ਕਿਤੇ ਆਪਣਾ ਜਿਹੜਾ ਫਰਜ਼ ਨਿਭਾ ਰਹੇ ਹਾਂ ਤੇ ਆਪਣੇ ਸਰੋਤਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਰਹੇ ਹਾਂ ਤੇ ਅਕਸਰ ਅਸੀਂ ਗੁਰਬਾਣੀ ਪ੍ਰੋਗਰਾਮ ਚ ਕਹਿੰਦੇ ਹਾਂ ਕਿ ਪੰਜਾਬੀ ਦੇ ਵਿਚ ਹੀ ਲਿਖੀ ਹੋਈ ਹੈ ਆਪਣੀ ਭਾਸ਼ਾ ਦੇ ਵਿਚ ਹੀ ਲਿਖੀ ਹੋਈ ਹੈ ਅਸੀਂ ਸਾਰੇ ਸਮਝਦੇ ਹਾਂ ਸੋ ਗੁਰਬਾਣੀ ਨਾਲ ਜੁੜੋ ਆਪ ਗੁਰੂ ਸਾਹਿਬ ਨਾਲ ਜੁੜੋ ਤੇ ਸ਼ਬਦ ਗੁਰੂ ਦੇ ਨਾਲ ਜੁੜ ਕੇ ਆਪ ਆਪਣੇ ਅੰਦਰ ਪ੍ਰਕਾਸ਼ ਕਰੀਏ ਸ਼ਬਦ ਤੇ ਨਾਮ
ਬਿਲਕੁਲ ਗੁਰੂ ਸਾਹਿਬ ਨੇ ਵਿਚੋਲੇ ਦੀ ਸਮਾਪਤੀ ਕੀਤੀ ਹੋਈ ਹੈ ਇਸੇ ਕਰਕੇ ਸਾਨੂੰ ਸ਼ਬਦ ਨਾਲ ਜੋੜਿਆ ਤਾਂ ਉਹ ਫਿਰ ਆਪਾਂ ਸਭ ਤੋਂ ਪਹਿਲਾਂ ਇਸ ਪੌੜੀ ਦਾ ਜਿਹੜਾ ਜਾਪ ਹੈ ਕੀਰਤਨ ਹੈ
ਜੀ
ਉਹ ਪੁਰਾਤਨ ਰਵਾਇਤਾਂ ਅਨੁਸਾਰ ਜਿਵੇਂ ਕੀਰਤਨ ਚੱਲਦਾ ਹੈ ਉਸ ਨੂੰ ਆਪਾਂ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਇਸ ਦੀ ਵਿਚਾਰ ਕਰਨ ਦਾ ਉਪਰਾਲਾ ਕਰਾਂਗੇ ਕੋਸ਼ਿਸ਼ ਕਰਾਂਗੇ ਆਓ ਸਰਵਣ ਕਰਦੇ ਹਾਂ ਇਹ ਸ਼ਬਦ ਕੀਰਤਨ ਦੇ ਰੂਪ ਵਿਚ
ਸਲੋਕ ਮਹਲਾ ਪਹਿਲਾ ਪਵਿਤ ਪਾਉਣ ਵਾਸਤੇ ਆਓ ਪਵਿਤ ਚੱਲਾ ਲੱਗਦੀ ਆਓ ਪਵਿਤ ਅਗਨ ਕਢਾ ਵੇਗਾਰ ਪਵਿਤ ਧਰਤੀ ਦੱਬੀ ਪਾਰ ਪਵਿਤ ਇੰਦ ਫਿਰੈ ਸਿਰ ਭਾਰ ਪਵਿਤ ਰਾਜਾ ਧਰਮ ਨਿਵਾਰ ਪਵਿ ਸੂਰਜ ਪਵਿ ਚੰਦ ਕੋ ਕਰੋੜੀ ਚਲਤ ਨ ਅੰਤ ਪਵਿ ਸਿੱਧ ਬੁੱਧ ਸੁਰਨਾਥ ਪਵਿ ਚ ਆਡਾਣੇ ਆਕਾਸ ਪਵਿ ਜੋਤ ਮਹਾਵਲ ਸੂਰ ਸਾਹਿਬ ਚ ਆਵੇ ਜਾਵੇ ਪੂਰ ਸਗਲਿਆ ਪਾਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ ਸੁਖੇ ਮਹੱਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕਾਨ ਕਹਾਣੀਆਂ ਕੀਤੇ ਵੇਦ ਵਿਚਾਰ
ਕੀਤੇ ਨੱਚੇ ਮੰਗਤੇ ਗਿਣਮਲਪੁਰੇ ਤਾਲ ਬਾਜ਼ਾਰੀ ਬਾਜ਼ਾਰ ਮੇ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਲੱਚਕੇ ਕੇ ਮੁੰਦੜੇ ਲੱਚਕੇ ਕੇ ਹਾਰ ਜਿੱਤਣ ਪਾਈਏ ਨਾਨਕਾ ਸੇਤਨ ਹੋਵੇ ਛਾਰ ਗਿਆਨ ਗੱਲੀ ਢੂੰਡੀਏ ਕਥਨਾ ਕਲਾ ਸਾਰ ਧਰਮ ਲੈ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ
ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ ਇਹ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸਬਦ ਸੁਣਾਇਆ ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਣਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ
ਜਿਨ ਸੱਚੋ ਸੱਚ ਬੁਝਾਇਆ ਸ੍ਰੀ ਹਰਿ ਵਾਹਿਗੁਰੂ ਜੀ
ਵਾਹਿਗੁਰੂ ਜੀ ਤੋ ਸਰੋਤਿਓ ਆਪ ਸਰਵਣ ਕਰ ਰਹੇ ਸੀ ਅਸ ਦੀ ਵਾਰ ਦੀ ਚੌਥੀ ਪੌੜੀ ਦਾ ਕੀਰਤਨ ਇਹਦੇ ਵਿਚ ਅਮਨਦੀਪ ਤਿੰਨ ਕੰਸੈਪਟ ਮੇਰੇ ਖਿਆਲ ਚ ਸਾਡੇ ਨਾਲ ਨਾਲ ਮੈਨੂੰ ਜਾਪਦਾ ਚੱਲ ਰਹੇ ਨੇ ਵੈਸੇ ਤੇ ਗੁਰਬਾਣੀ ਦੇ ਵਿਚ ਬਹੁਤ ਸਾਰੇ ਕੰਸੈਪਟ ਨੇ ਤੇ ਜੇ ਇਸ ਪੌੜੀ ਨੂੰ ਵਿਚਾਰਦੇ ਆ ਸਲੋਕਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਭੈ ਨਿਰਭਉ ਤੇ ਭਉ ਇਕ ਮੇਹਰ ਨਜ਼ਰ ਦੀ ਵੀ ਗੱਲ ਗੁਰੂ ਪਾਤਸ਼ਾਹ ਨੇ ਪੌੜੀ ਚ ਕੀਤੀ ਹੈ ਜੇ ਆਪਾਂ ਭੈ ਦੀ ਗੱਲ ਲੈ ਕੇ ਤੁਰੀਏ ਤੇ ਗੁਰੂ ਸਾਹਿਬ ਕਹਿੰਦੇ ਭੈ ਤੇਰੇ ਡਰ ਅਗਲਾ ਖੱਬ ਖੱਬ ਸੱਜੇ ਦੇਹ ਨਾਨਕ ਜਿਨ੍ਹਾਂ ਸੁਲਤਾਨ ਖਾਨ ਹੁੰਦੇ ਜਿੱਥੇ ਛੇ ਇੱਥੇ ਤਾਂ ਭੈ ਵਿਚ ਬਹੁਤ ਕੁਝ ਹੈ ਤੇ ਜਪਜੀ ਸਾਹਿਬ ਵਿਚ ਵੀ ਬੜਾ ਸੋਹਣਾ ਗੁਰੂ ਸਾਹਿਬ ਨੇ ਦੱਸਿਆ ਭੈ ਦੀ ਪਰਿਭਾਸ਼ਾ ਦਿੱਤੀ ਹੈ ਤੁਸੀਂ ਇਸ ਪੌੜੀ ਦੇ ਵਿਚੋਂ ਜੋ ਸਲੋਕ ਆਇਆ ਹੈ ਉਸ ਨੂੰ ਕਿਸ ਐਂਗਲ ਤੋਂ ਦੇਖਦੇ ਹੋ ਗੁਰਬਾਣੀ ਨੂੰ ਕਿਵੇਂ ਸਮਝਣ ਦਾ ਉਪਰਾਲਾ ਕਰ ਰਹੇ ਹੋ ਜੀ
ਦੇਖੋ ਇਹਦੇ ਵਿਚ ਪਹਿਲਾਂ ਮੂਲ ਮੰਤਰ ਦੀ ਆਪਾਂ ਗੱਲ ਕਰੀਏ ਗੁਰਬਾਣੀ ਦਾ ਜੋ ਆਧਾਰ ਹੈ ਜਿਹੜਾ ਅਸੀਂ ਜਪਣਾ ਆ ਹਮੇਸ਼ਾ ਹੀ ਉਸ ਦੇ ਵਿਚ ਇਕ ਓਂਕਾਰ ਸਤਨਾਮ ਜਿਹੜਾ ਇਕ ਓਂਕਾਰ ਓਹਦਾ ਇਕ ਗੁਣ ਜਿਹੜੇ ਨੇ ਦੱਸੇ ਗਏ ਨੇ ਓਹਦੇ ਵਿਚ ਇਕ ਗੁਣ ਇਹ ਹੈ ਕਿ ਉਹ ਨਾਮ ਰੂਪੀ ਹੈ ਉਹ ਸਾਊਂਡ ਹੈ ਤੇ ਓਹਦਾ ਇਕ ਹੋਰ ਗੁਣ ਹੈ ਕਿ ਉਹ ਨਿਰਭਉ ਹੈ ਤੇ ਇਹ ਨਿਰਭਉ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦਾ ਸਾਨੂੰ ਦਿਲ ਦੀਆਂ ਗਹਿਰਾਈਆਂ ਚ ਪਤਾ ਹੈ ਨਿਰਭਉ ਕੀ ਹੁੰਦਾ ਹੈ ਪਰ ਉਸ ਨੂੰ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਈ ਵਾਰੀ ਅੱਖਰ ਜਿਹੜੇ ਨੇ ਉਹ ਸਮਝ ਨਹੀਂ ਆਉਂਦੇ ਹੁਣ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੂਲ ਮੰਤਰ ਦੇ ਵਿਚ ਜਿਹੜੇ ਵੀ ਗੁਣ ਦੱਸੇ ਗਏ ਨੇ ਉਨ੍ਹਾਂ ਲਈ ਅੱਖਰ ਚੁਣੇ ਗਏ ਨੇ ਉਹ ਬਹੁਤ ਹੀ ਸੋਚ ਸਮਝ ਕੇ ਬਹੁਤ ਹੀ ਪਰਪੱਖ ਤੇ ਆਪਣੇ ਆਪ ਦੇ ਵਿਚ ਉਹ ਵਿਲੱਖਣ ਅੱਖਰ ਨੇ ਉਨ੍ਹਾਂ ਦੀ ਜਦੋਂ ਉਨ੍ਹਾਂ ਨੂੰ ਐਕਸਪਲੇਨ ਕਰਨ ਲੱਗੋ ਤਾਂ ਕਈ ਕਈ ਚੈਪਟਰ ਕਿਤਾਬਾਂ ਵੀ ਲਿਖੀਆਂ ਜਾ ਸਕਦੀਆਂ ਨੇ ਸੋ ਇਸ ਤਰ੍ਹਾਂ ਨਿਰਭਉ ਨੂੰ ਉਨ੍ਹਾਂ ਅੱਖਰਾਂ ਨੂੰ ਐਕਸਪਲੇਨ ਕਰਨ ਦੇ ਲਈ ਵਿਸਥਾਰ ਕਰਨ ਦੇ ਲਈ ਕਾਫੀ ਅੱਖਰਾਂ ਦੀ ਲੋੜ ਪਏਗੀ ਸੋ ਅੱਜ ਇਸ ਸ਼ਲੋਕਾਂ ਦੇ ਵਿਚ ਇਨ੍ਹਾਂ ਦੋ ਸ਼ਲੋਕਾਂ ਦੇ ਵਿਚ ਨਿਰਭਉ ਦੀ ਵਿਆਖਿਆ ਹੈ ਤੇ ਦੋਨੋ ਹੀ ਸ਼ਲੋਕ ਜਿਹੜੇ ਨੇ ਇਕ ਦੂਜੇ ਦੇ ਨਾਲ ਰਲਦੇ ਨੇ ਤੁਸੀਂ ਦੇਖਿਆ ਹੋਣਾ ਕਿ ਪਹਿਲੇ ਸ਼ਲੋਕ ਦੇ ਵਿਚ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਤੇ ਉਥੋਂ ਹੀ ਅਗਲਾ ਸ਼ਲੋਕ ਸ਼ੁਰੂ ਹੁੰਦਾ ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ
ਸੋ
ਹਾਂਜੀ ਸੋ ਦੋਨੋ ਸ਼ਲੋਕ ਇਕ ਦੂਜੇ ਦੇ ਨਾਲ ਗਾਂ ਲੜੀ ਤੋਰਦੇ ਨੇ ਸੋ ਇਹ ਪਹਿਲਾਂ ਮਨ ਦੇ ਵਿਚ ਰੱਖਣ ਦੀ ਸਮਝਣ ਦੀ ਲੋੜ ਹੈ ਦੂਜੀ ਗੱਲ ਕਿ ਭੈ ਕੀ ਆ ਭਉ ਕੀ ਆ ਭੈ ਕੀ ਆ ਤੇ ਭਉ ਕੀ ਆ ਅਤੇ ਫਿਰ ਨਿਰਭਉ ਕੌਣ ਹੈ ਕਿਉਂ ਹੈ ਸੋ ਮੂਲ ਮੰਤਰ ਦੇ ਇਸ ਸਿਧਾਂਤ ਨੂੰ ਵਿਸਤਾਰ ਸਹਿਤ ਇਨ੍ਹਾਂ ਸਲੋਕਾਂ ਦੇ ਵਿਚ ਬਿਆਨ ਕੀਤਾ ਭੈ ਦਾ ਸਰਲ ਅਰਥ ਹੈ ਜੀ ਡਰ ਡਰ ਉਹ ਡਰ ਜਿੱਥੇ ਤੁਹਾਨੂੰ ਉਹ ਕੰਮ ਕਰਨਾ ਹੀ ਪੈਣਾ ਆ ਉਹ ਕੰਮ ਕਰਨਾ ਹੀ ਪੈਣਾ ਆ ਚਾਹੇ ਤੁਸੀਂ ਜੋ ਮਰਜ਼ੀ ਕਰ ਲਓ ਮਤਲਬ ਤੁਸੀਂ ਹੋਰ ਕੁਛ ਨਹੀਂ ਕਰ ਸਕਦੇ ਤੁਹਾਨੂੰ ਕਰਨਾ ਹੀ ਪੈਣਾ ਹੈ ਜਿਹੜਾ ਭਉ ਦਾ ਅਰਥ ਹੈ ਭਉ ਦਾ ਅਰਥ ਹੁੰਦਾ ਸ਼ਰਧਾ ਸ਼ਰਧਾ
ਬਿਲਕੁਲ
ਜਾਂ ਸਤਿਕਾਰ ਦਾ ਭਾਵ
ਰੱਖ ਪਿਆਰ ਵੀ ਪਿਆਰ ਨਾਲ ਵੀ ਗਿਣਿਆ
ਹਾਂਜੀ ਪਿਆਰ ਨਾਲ ਵੀ ਮਤਲਬ ਜਿਸ ਤਰ੍ਹਾਂ ਜਿਹੜਾ ਅਸੀਂ ਨੌਕਰੀ ਕਰਦੇ ਹਾਂ ਜੋਬ ਕਰਦੇ ਹਾਂ ਉਹ ਸਾਨੂੰ ਕਰਨੀ ਹੀ ਪੈਣੀ ਆ ਉਹ ਅਸੀਂ ਬੱਜੇ ਹੋਏ ਆ, ਇੱਕ ਕੰਟਰੈਕਟ ਦੇ ਵਿੱਚ ਬੱਜੇ ਹੋਏ ਆ, ਉਹ ਹੈਗਾ ਭੈ। ਇੱਕ ਹੈਗੀ ਅਸੀਂ ਸੇਵਾ, ਅਸੀਂ ਗੁਰੂ ਘਰ ਜਾਣਾ ਆ, ਅਸੀਂ ਸੇਵਾ ਕਰਨੀ ਆ, ਸਾਨੂੰ ਲੋੜ ਨੀ ਹੈਗੀ ਵੈਸੇ ਕੋਈ ਇਹਦੇ ਚ ਬੰਦਿਸ਼ ਕੋਈ ਨੀ ਹੈਗੀ, ਬੰਦਿਸ਼ ਕੋਈ ਨੀ ਹੈਗੀ, ਤੁਹਾਨੂੰ ਤੁਹਾਡੀ ਆਪਣੀ ਮਰਜ਼ੀ ਆ ਕਿ ਤੁਸੀਂ ਉਹ ਸੇਵਾ ਕਰਨੀ ਆ ਜਾਂ ਨਹੀਂ। ਉਹ ਹੈਗੀ ਸ਼ਰਧਾ, ਉਹਨੂੰ ਭਾਉ ਕਹਿੰਦੇ ਆ। ਤੁਹਾਡੇ ਮਨ ਦੇ ਚਾਹੇ ਤੁਸੀਂ ਜਿੰਨੇ ਮਰਜ਼ੀ ਅਮੀਰ ਹੋ ਗਰੀਬ ਹੋ, ਤੁਸੀਂ ਆਪਣੀ ਮਰਜ਼ੀ ਦੇ ਨਾਲ ਉਹ ਕਾਰਜ ਕਰ ਰਹੇ ਹੋ, ਉਹਨੂੰ ਭਾਉ ਚ ਕਹਿੰਦੇ, ਭਾਉ ਚ ਕੀਤਾ ਹੋਇਆ। ਤੇ ਜਿਹੜੀ ਨੌਕਰੀ ਕੀਤੀ ਹੋਈ ਆ, ਡੰਡੇ ਨਾਲ ਗੁਲਾਮੀ ਕੀਤੀ ਹੋਈ ਆ, ਜਾਂ ਕੋਈ ਬੱਜਿਆ ਹੋਇਆ ਕੰਮ ਕਰ ਰਹੇ ਆ ਤੁਸੀਂ, ਉਹ ਹੈਗਾ ਭੈ। ਤੇ ਨਿਰਭਉ ਕੀ ਆ? ਨਿਰਭਉ ਇਹਨਾਂ ਸ਼ਲੋਕਾਂ ਦੇ ਵਿਚ ਹੀ ਆਂਦਾ ਕਿ ਨਿਰਭਉ ਜਿਹੜਾ ਜਿਹਨੂੰ ਨਾ ਤਾਂ ਕਿਸੇ ਦਾ ਭੈ ਹੋਵੇ ਨਾ ਕਿਸੇ ਦਾ ਭਾਉ ਹੋਵੇ, ਉਹ ਨਿਰਭਉ ਆ। ਹੁਣ ਭਾਉ ਤਾਂ ਹੁੰਦਾ ਆ ਜੇ ਹੁਣ ਅਸੀਂ ਸਮਝਦੇ ਆ ਕਿ ਸਾਡਾ ਗੁਰੂ ਆ, ਅਸੀਂ ਗੁਰੂ ਘਰ ਜਾਣਾ ਆ, ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੈ, ਸੰਗਤਾਂ ਉੱਥੇ ਆ ਰਹੀਆਂ ਨੇ, ਤੇ ਉਹ ਸੰਗਤਾਂ ਵੀ ਉਹ ਸਾਡੀਆਂ ਗੁਰਭਾਈ ਨੇ। ਅਸੀਂ ਗੁਰੂ ਨੂੰ ਖੁਸ਼ ਕਰਨ ਦੇ ਲਈ, ਗੁਰੂ ਦੀ ਬਖਸ਼ਿਸ਼ ਲੈਣ ਦੇ ਲਈ, ਅਸੀਂ ਉਹਨਾਂ ਦੇ ਜਿਹੜੇ ਸਿੱਖ ਨੇ ਉਹਨਾਂ ਦੀ ਅਸੀਂ ਸੇਵਾ ਕਰਦੇ ਆ, ਲੋਕਾਈ ਦੀ ਸੇਵਾ ਕਰਦੇ ਆ, ਉਹ ਸਾਨੂੰ ਇੱਕ ਭਾਉ ਆ ਉਹਦੇ ਤਾਈ। ਉਹ ਭਾਉ ਤਾਂ ਹੈ ਕਿਉਂਕਿ ਦੋ ਆ, ਇੱਕ ਅਸੀਂ ਆਪ ਹੈ ਤੇ ਇੱਕ ਉਹ ਆ, ਠੀਕ ਹੈ ਨਾ। ਇਸ ਕਰਕੇ ਸਾਨੂੰ ਦੂਸਰੀ ਚੀਜ਼ ਦਾ ਭਾਉ ਹੁੰਦਾ, ਸ਼ਰਧਾ ਦੂਸਰੇ ਪ੍ਰਤੀ ਹੁੰਦੀ ਆ। ਪਰ ਜਿਸ ਸ਼ਖਸੀਅਤ ਦਾ, ਜਿਸ ਸ਼ਕਤੀ ਦੀ ਕੋਈ ਸ਼ਰੀਕ ਹੀ ਨਾ ਹੋਵੇ, ਉਹਦੀ ਕੋਈ ਹੋਰ ਤੋੜੇ ਹੀ ਨਾ ਹੋਵੇ, ਜਿਹੜਾ ਕਿ ਅਕਾਲ ਪੁਰਖ ਹੈ, ਉਹਦਾ ਕੋਈ ਸ਼ਰੀਕ ਹੈ ਨੀ, ਉਹਦੀ ਕੋਈ ਕਾਪੀ ਹੈ ਨੀ ਹੋਰ, ਉਹਨੂੰ ਕਿਸ ਦਾ ਭਾਉ ਹੋਊਗਾ? ਕਿਸੇ ਦਾ ਵੀ ਨੀ ਹੋਊਗਾ ਉਹਨੂੰ, ਕਿਉਂਕਿ ਉਹ ਤਾਂ ਆਪੇ ਆਪ ਇਕੱਲਾ ਹੀ ਆ। ਉਹਨੇ ਕਿਸੇ ਨੂੰ ਜਾ ਕੇ ਲੇਖਾ ਨੀ ਦੇਣਾ, ਉਹ ਆਪ ਲੇਖਾ ਲਿਖਣ ਵਾਲਾ। ਸੋ ਇਸ ਕਰਕੇ ਇੱਕੋ ਸ਼ਕਤੀ ਦੁਨੀਆ ਦੇ ਵਿਚ, ਬ੍ਰਹਿਮੰਡ ਦੇ ਵਿਚ ਹੈ, ਜਿਹੜੀ ਨਿਰਭਉ ਹੈ, ਉਹ ਹੈਗਾ ਕਰਤਾ ਆਪ, ਉਸ ਨੂੰ ਕਿਸੇ ਦਾ ਵੀ ਭਾਉ ਨੀ ਹੈਗਾ।
ਨਾਨਕ ਨਿਰਭਉ ਨਿਰੰਕਾਰ ਹੋਰ ਕੀਤੀ ਰਾਮ ਰਵਾਲ ਵੀ,
ਇਹ ਵੀ
ਗੱਲ ਦੀ ਮੁੱਢ ਬੁੱਝਦਾ,
ਇਹ ਵੀ ਮੁੱਢ ਬੱਝਦਾ ਆ। ਹੁਣ ਜਿਹੜਾ ਭੈ ਆ, ਭੈ ਨੂੰ ਅਸੀਂ ਇੱਦਾਂ ਵੀ ਕਹਿ ਸਕਦੇ ਹਾਂ ਵੀ ਜਿਹੜੀ ਗ੍ਰੈਵਿਟੀ ਰੱਖ ਲਓ, ਵੀ ਸਾਰੇ ਬੱਜੇ ਹੋਏ ਨੇ, ਅਸੀਂ ਇਸ ਧਰਤੀ ਦੇ ਉੱਤੇ ਬੱਜੇ ਹੋਏ ਆ। ਹੁਣ ਇਸੇ ਖਿਆਲ ਨੂੰ ਅੱਗੇ ਤੋਰਦੇ ਨੇ, ਪਹਿਲੇ ਸ਼ਲੋਕ ਦੇ ਵਿਚ ਸ਼ੁਰੂ ਇੱਥੋਂ ਕਰਦੇ ਨੇ ਕਿ ਭੈ ਵਿਚ ਪਵਨ ਵਹੇ ਸਦਭਾਉ,
ਵਹੇ ਸਦਭਾਉ।
ਜਿਹੜੀ ਪਵਨ ਹੈ, ਪਵਨ ਜ਼ਰੂਰੀ ਨਹੀਂ ਹੁੰਦੀ ਕਿ ਆਹ ਜਿਹੜੀ ਹਵਾ ਦਿਖਾਈ ਦੇ ਰਹੀ ਇਹਨੂੰ ਪਵਨ ਕਹਿੰਦੇ ਨੇ, ਬ੍ਰਹਿਮੰਡ ਦੇ ਵਿਚ ਵੀ ਪਵਨ ਚੱਲਦੀ ਆ, ਜਿਹੜਾ ਮੇਨ ਮੂਲ ਤੱਤ ਹੈ। ਸੋ
ਪਿਛਲੀਆਂ ਪੌੜੀਆਂ ਵਿਚ ਵੀ ਹਵਾ ਦਾ ਜ਼ਿਕਰ ਆਇਆ ਸੀ,
ਹਵਾ ਦਾ
ਵੱਖਰੇ ਵੱਖਰੇ ਤੌਰ ਤੇ
ਵੱਖਰੇ, ਹਾਂ ਬਹੁਤ, ਅਗਨੀ ਦੇ ਕਈ ਰੂਪ ਨੇ, ਜਿਹੜੇ ਹਾਂਜੀ ਪਵਨ ਦੇ ਕਈ ਰੂਪ ਨੇ, ਧਰਤੀ ਤੱਤ ਦੇ ਕਈ ਰੂਪ ਨੇ। ਸੋ ਇਸ ਤਰ੍ਹਾਂ ਜਿਹੜੇ ਜਲ ਦੇ ਆ, ਜਲ ਦੇ ਵੀ ਕਈ ਰੂਪ ਨੇ। ਸੋ ਜਿਹੜੀ ਪਵਨ ਹੈ ਧਰਤੀ ਦੇ, ਜਿਹੜੇ ਪਵਨ ਤੱਤ ਹੈ, ਉਹ ਧਰਤੀ ਦੇ ਉੱਤੇ ਸਦਭਾਉ ਚੱਲਦੀ ਹੈ ਭੈ ਵਿਚ, ਉਹ ਬੱਜੀ ਹੋਈ ਹੈ ਕਿਉਂਕਿ ਉਸ ਨੂੰ ਅਕਾਲ ਪੁਰਖ ਨੇ ਬਣਾਇਆ ਹੋਇਆ, ਤੇ ਉਹ ਉਹਨੂੰ ਉਹ ਤੁਰਨਾ ਹੀ ਪੈਣਾ। ਸਦਭਾਉ ਦਾ ਮਤਲਬ ਹੁੰਦਾ ਸਦਾ ਚੱਲਣ ਵਾਲੀ,
ਵਗਦੀ,
ਸਦਾ ਵਗ ਰਹੀ ਹੈ ਉਹ। ਸੋ ਵਾਓ ਅੱਖਰ ਹਵਾ ਨਾਲ ਵੀ ਜੋੜਿਆ ਜਾਂਦਾ ਹੈ।
ਬਿਲਕੁਲ ਜੀ, ਵਾਓ ਪੁਰਾਣੇ ਪ੍ਰਾਚੀਨ ਲਫ਼ਜ਼ਾਂ ਚ ਕਹਿੰਦੇ ਵੀ ਵਾਓ ਵਾਓ ਵਗਦੀ ਸੀ,
ਵਾਓ, ਹਾਂਜੀ ਵਾਓ ਬਹੁਤ ਪ੍ਰਚਲਿਤ ਅੱਖਰ ਸੀ। ਸੋ ਇਸ ਦੇ ਜਦੋਂ ਅਸੀਂ ਅੱਗੇ ਪ੍ਰੋਗਰਾਮਾਂ ਦੇ ਵਿਚ ਕਿਤੇ ਗੁਰੂ ਦੀ ਗੱਲ ਕਰਾਂਗੇ, ਵਾਹੋ ਗੁਰੂ ਦੀ ਗੱਲ ਕਰਾਂਗੇ, ਤਾਂ ਉਹ ਕਾਫੀ ਕੁਛ ਇਹਦੇ ਬਾਰੇ ਹੋਰ ਵਿਸਤਾਰ ਦੇ ਵਿਚ ਦੱਸਿਆ ਜਾ ਸਕਦਾ। ਸੋ ਉਹ ਜਿਹੜੀ ਹਵਾ ਚੱਲ ਰਹੀ ਹੈ, ਫਲੋ ਹੋ ਰਿਹਾ ਆ, ਉਹ ਵੀ ਇੱਕ ਭੈ ਦੇ ਵਿਚ ਹੋ ਰਿਹਾ, ਪਵਨ ਭੈ ਦੇ ਵਿਚ ਚੱਲ ਰਹੀ ਆ। ਹੁਣ ਉਸ ਤੋਂ ਬਾਅਦ ਕੀ ਹੈ, ਭੈ ਵਿਚ ਚੱਲੇ ਲੱਖ ਦਰਿਆਓ, ਜਿਹੜੇ ਲੱਖਾਂ ਹੀ ਦਰਿਆ ਚੱਲ ਰਹੇ ਨੇ ਦੁਨੀਆਂ ਤੇ, ਨਾਲੇ ਨਦੀਆਂ ਦਰਿਆ ਨਹਿਰਾਂ, ਉਹ ਸਾਰੀਆਂ ਵੀ ਭੈ ਦੇ ਵਿਚ ਬੱਜੀਆਂ ਹੋਈਆਂ ਕਾਨੂੰਨਾਂ ਦੇ ਵਿਚ ਚੱਲ ਰਹੀਆਂ, ਉਹਨਾਂ ਨੂੰ ਚੱਲਣਾ ਹੀ ਪੈਣਾ ਆ, ਉਹ ਖੜ ਨਹੀਂ ਸਕਦੀਆਂ।
ਭੈ ਇੱਕ ਕਾਨੂੰਨ ਵੀ ਕਹਿ ਸਕਦੇ ਆ, ਮਤਲਬ ਕਾਨੂੰਨ ਦੇ ਵਿਚ ਚੱਲ ਰਿਹਾ,
ਹਾਂਜੀ, ਉਹ ਦਾਇਰਾ ਬੰਨ ਦਿੱਤਾ ਹੋਇਆ ਉਹਦੇ ਵਿਚ ਹੀ ਆ। ਜਿਸ ਤਰ੍ਹਾਂ ਸਾਨੂੰ ਜੋਬ ਦੇ ਦਿੱਤੀ ਜਾਂਦੀ ਆ, ਕੰਮ ਦੇ ਦਿੱਤਾ ਜਾਂਦਾ ਵੀ ਤੁਸੀਂ ਆਹੀ ਕੰਮ ਕਰਨਾ ਆ, ਤੇ ਅਸੀਂ ਉਹ ਉਸ ਦੇ ਵਿਚ ਹੀ ਰਹਿ ਕੇ ਕਰ ਸਕਦੇ, ਉਨੀ ਕੁ ਹੀ ਸਾਡੀ ਅਥਾਰਟੀ ਹੁੰਦੀ ਆ। ਸੋ ਉਸ ਤੋਂ ਬਾਅਦ ਭੈ ਵਿਚ ਅਗਨ ਕੱਢੇ ਵਿਗਾਰ, ਜਿਹੜੀ ਅਗਨੀ ਤੱਤ ਆ, ਵਿਗਾਰ ਦਾ ਮਤਲਬ ਹੁੰਦਾ, ਵੇਗ ਦਾ ਮਤਲਬ ਹੁੰਦਾ ਤੇਜ਼ੀ ਨਾਲ, ਤੇ ਆਰ ਅੰਗਾਰ, ਵੇਗ ਪਲੱਸ ਅੰਗਾਰ ਦੋ ਅੱਖਰਾਂ ਦਾ ਇੱਕ ਅੱਖਰ, ਜਿਹਨੂੰ ਸੰਧੀ ਵਿਛੇਦ ਕਰੀਏ ਇੱਕ ਬਣਿਆ ਵਿਗਾਰ, ਜਿਹੜੇ ਵੇਗ ਦੇ ਨਾਲ ਅੰਗਾਰੇ ਕੱਢਦੀ ਆ। ਜਿਸ ਤਰ੍ਹਾਂ ਜਵਾਲਾਮੁਖੀ ਨੂੰ ਤੁਸੀਂ ਦੇਖੋਗੇ, ਉਹ ਬੜੇ ਜ਼ੋਰ ਦੇ ਨਾਲ ਅਗਨੀ ਹਵਾ ਜਿਹਨੂੰ ਕੱਢਦੀ ਆ, ਤੇ ਉਹ ਅੰਗਾਰੇ ਜਿਹੜੇ ਨੇ ਉਹ ਨਿਕਲਦੇ ਨੇ, ਉਹਨੂੰ ਵਿਗਾਰ ਕਹਿੰਦੇ ਨੇ, ਵਿਗਾਰ ਦੀ ਸ਼ਾਰਟ ਫਾਰਮ ਕੀਤੀ ਗਈ ਆ। ਬਹੁਤ ਮਤਲਬ ਵਧੀਆ ਸ਼ਬਦ ਜੋੜਿਆ ਵਿਗਾਰ, ਤੇਜ਼ੀ ਨਾਲ ਜਿਹੜੀ ਅਗਨੀ ਅੰਗਾਰੇ ਕੱਢਦੀ ਆ ਉਹ ਵੀ ਭੈਵ ਦੇ ਵਿੱਚ ਹੀ ਕੱਢ ਰਹੀ ਆ, ਇੱਕ ਸਿਸਟਮ ਦੇ ਵਿੱਚ ਹੀ ਕੱਢ ਰਹੀ ਆ। ਹੁਣ ਉਸ ਤੋਂ ਬਾਅਦ
ਅਮਨ ਜੀ, ਵਿਗਾਰ ਨੂੰ ਜਿੱਦਾਂ ਆਪਾਂ ਸਾਡੀ ਭਾਸ਼ਾ ਵਿੱਚ ਜਿਵੇਂ ਕਹਿ ਦਿੰਦੇ ਕਿ ਪੁਲਿਸ ਵਾਲਿਆਂ ਵਿਗਾਰ ਲਈ, ਇਸ ਤਰ੍ਹਾਂ ਦੀ ਕੋਈ ਤੁਲਨਾ ਕੀਤੀ ਜਾਂਦੀ ਹੈ?
ਨਹੀਂ, ਮੈਨੂੰ ਲੱਗਦਾ ਨਹੀਂ ਇੱਥੇ ਕੀਤੀ ਜਾ ਸਕਦੀ, ਕਿਉਂਕਿ ਉਹ ਵਿਗਾਰ ਹੁੰਦੀ ਆ, ਵਾਹ ਉੱਪਰ ਉਹਦੇ ਲਾਗਾ ਮਾਤਰਾ ਮਿਲਦੀ। ਹਾਂਜੀ, ਉਹ ਵਿਗਾਰ ਹੁੰਦੀ ਆ, ਇਹ ਵੇਗਾਰ ਹੈ, ਇਹ ਵੇਗ ਤੋਂ ਬਣਿਆ ਆ, ਵੇਗ ਪਲੱਸ ਅੰਗਾਰ। ਹਾਂਜੀ, ਵੇਗ ਤੇ ਅੰਗਾਰ ਤੋਂ ਅੱਖਰ ਬਣਿਆ ਵੇਗਾਰ। ਤੇ ਭੈ ਵਿੱਚ ਧਰਤੀ ਦੱਬੀ ਭਾਰ, ਜਿਹੜੀ ਆ ਧਰਤੀ ਉੱਤੇ ਸਾਰਾ ਭਾਰ ਪਿਆ ਹੋਇਆ, ਧਰਤੀ ਦਾ ਤੱਤ ਹੈ, ਜਿਸ ਤਰ੍ਹਾਂ ਧਰਤੀ ਮਿੱਟੀ ਨੂੰ ਕਹਿ ਦਿੰਦੇ ਨੇ, ਇਹਦੇ ਪਰ ਜਿਹੜੇ ਜਿੰਨੇ ਦਰਖਤ ਨੇ, ਹਰਿਆਲੀ ਆ, ਅਸੀਂ ਤੁਰੇ ਫਿਰਦੇ ਆ, ਜਾਨਵਰ ਤੁਰੇ ਫਿਰਦੇ ਆ, ਪਾਣੀ ਚੱਲ ਰਿਹਾ, ਪਾਣੀ ਜਿਹੜਾ ਤੱਤ ਹੈ ਉਹ ਵੀ ਜਲ ਤੱਤ ਹੈ, ਧਰਤੀ ਦੇ ਉੱਤੇ ਪਿਆ ਹੋਇਆ ਉਹ। ਸੋ ਉਹ ਜਿਹੜਾ ਭਾਰ ਨੇ ਨਾਲ ਦੱਬੀ ਪਈ ਆ, ਉਹ ਵੀ ਇੱਕ ਸਿਸਟਮ ਦੇ ਵਿੱਚ ਹੀ ਆ, ਭੈ ਦੇ ਵਿੱਚ ਹੀ ਦੱਬੀ ਪਈ ਆ, ਉਹਦੀ ਮਜਬੂਰੀ ਆ, ਪਰਮਾਤਮਾ ਨੇ ਇਸ ਤਰ੍ਹਾਂ ਉਹਨੂੰ ਬੰਨਿਆ ਹੋਇਆ ਵੀ ਇਹ ਤੇ ਭਾਰ ਚੱਕਣਾ ਚੱਕਣਾ ਆ। ਸੋ ਉਹ ਨਾ ਨਹੀਂ ਕਰ ਸਕਦੀ। ਇਸੇ ਤਰ੍ਹਾਂ ਭੈ ਵਿੱਚ ਇੰਦ ਫਿਰੇ ਸਿਰ ਭਾਰ, ਇਹਦਾ ਸਰਲ ਅਰਥ ਤੇ ਸਿੱਧਾ ਅਰਥ ਇਹੀ ਆ ਵੀ ਜਿਹੜੇ ਬੱਦਲ ਧਰਤੀ ਦੇ ਦੁਆਲੇ ਬ੍ਰਹਮ ਆਪਣੇ ਐਟਮੋਸਫੀਅਰ ਦੇ ਵਿੱਚ ਵਾਤਾਵਰਨ ਦੇ ਵਿੱਚ ਚੱਲ ਰਹੇ ਨੇ,
ਉਲਟੇ ਘੁੰਮਦੇ ਰਹੇ,
ਉਲਟੇ ਇਸ ਨੂੰ ਵੈਸੇ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ
ਕਰਕੇ ਉਹਨੂੰ ਕਿਹਾ ਜਾਂਦਾ ਨਾ।
ਹਾਂਜੀ, ਮਤਲਬ ਕਈ ਵਾਰੀ ਕਹਿੰਦੇ ਸਿਰ ਭਾਰ, ਮਤਲਬ ਸਿਰ ਭਾਰ ਬੰਦਾ ਹੋ ਗਿਆ, ਪਰ ਇਸ ਤੁਕ ਦੇ ਵਿੱਚ ਜਿਹੜਾ ਇਹ ਆ ਕਿ ਜਿਹੜਾ ਇਹ ਮਿਥਿਹਾਸ ਦੇ ਵਿੱਚ ਇੱਦਾਂ ਦੱਸਿਆ ਜਾਂਦਾ ਆ ਕਿ ਜਿਹੜਾ ਇੰਦਰ ਆ ਉਹ ਆਪਣੇ ਸਿਰ ਦੇ ਉੱਤੇ ਬੱਦਲ ਲੈ ਕੇ ਘੁੰਮਦਾ ਆ ਸਾਰੀ ਧਰਤੀ ਦੇ ਦੁਆਲੇ। ਠੀਕ ਹੈ ਜੀ।
ਅੱਛਾ।
ਹਾਂਜੀ, ਉਹਦੇ ਸਿਰ ਦੇ ਉੱਤੇ ਭਾਰ ਹੈ। ਗੁਰੂ ਸਾਹਿਬ ਵੀ ਇਹ ਕਹਿ ਰਹੇ ਨੇ ਕਿ ਜਿਹੜਾ ਇੰਦਰ ਦੇਵਤਾ ਹੈ ਬੱਦਲਾਂ ਦਾ, ਉਹ ਆਪਣੇ ਸਿਰ ਦੇ
ਉੱਤੇ ਹੋ ਗਿਆ ਨਾ ਉਹਦਾ।
ਹਾਂਜੀ ਹਾਂਜੀ, ਉਹ ਬੱਦਲ ਲੈ ਕੇ, ਬੱਦਲਾਂ ਨੂੰ ਸਿਰ ਦੇ ਉੱਪਰ ਲੈ ਕੇ ਘੁੰਮ ਰਿਹਾ ਆ, ਤੇ ਉਹ ਵੀ ਸਿਸਟਮ ਦੇ ਭੈ ਦੇ ਵਿੱਚ ਹੀ ਘੁੰਮ ਰਿਹਾ ਆ। ਉਹਨੂੰ ਵੀ ਪਰਮਾਤਮਾ ਨੇ ਉੱਥੇ ਬੰਨਿਆ ਹੋਇਆ ਇੰਦਰ ਨੂੰ, ਵੀ ਤੈਂ ਬੱਦਲ ਲੈ ਕੇ ਘੁੰਮਣੇ ਨੇ ਸਾਰੇ ਹਵਾ ਦੇ ਵਿੱਚ। ਇੱਥੇ ਇਹ ਨਹੀਂ ਹੈਗਾ ਵੀ ਸਿਰੋਂ ਨੇ ਹੇਠਾਂ ਨੂੰ ਕੀਤਾ ਹੋਇਆ ਤੇ ਲੱਤਾਂ ਉੱਪਰ ਨੂੰ ਕੀਤੀਆਂ ਹੋਈਆਂ, ਇਹਦਾ
ਤਰੀਕਾ ਨਾ।
ਹਾਂਜੀ, ਉਹ ਸਮਝਾਉਣ ਦਾ ਤਰੀਕਾ ਹੈ ਵੀ ਹਾਂਜੀ ਸਿਰ ਦੇ ਉੱਤੇ ਹੁਣ ਬੱਦਲ ਲੱਦੇ ਹੋਏ ਨੇ ਤੇ ਉਹ ਧਰਤੀ ਦੇ ਆਲੇ ਦੁਆਲੇ ਘੁੰਮ ਰਿਹਾ ਬੱਦਲ ਲੈ ਕੇ। ਸੋ ਕਹਿਣ ਦਾ ਮਤਲਬ ਹੈ ਕਿ ਬੱਦਲ ਜਿਹੜੇ ਘੁੰਮ ਰਹੇ ਨੇ ਧਰਤੀ ਦੇ ਆਲੇ ਦੁਆਲੇ, ਉਹ ਵੀ ਇੱਕ ਸਿਸਟਮ ਦੇ ਵਿੱਚ ਹੀ ਹੈ। ਭੈ ਵਿੱਚ ਰਾਜਾ ਧਰਮ ਦੁਆਰ, ਹੁਣ ਜਿਹੜਾ ਰਾਜਾ ਆ, ਧਰਮ ਰਾਜਾ ਆ, ਉਹ ਵੀ ਇੱਕ ਭੈ ਦੇ ਵਿੱਚ ਹੀ ਬੰਨਿਆ ਹੋਇਆ ਆਪਣੀ ਡਿਊਟੀ ਦੇ ਰਿਹਾ। ਉਹਦੀ ਡਿਊਟੀ ਉਨੀ ਹੀ ਲਾਈ ਹੋਈ ਆ, ਉਨੀ ਅਥਾਰਟੀ ਆ ਉਹਨੂੰ, ਔਰ ਉਹ ਵੀ ਭੈ ਦੇ ਵਿੱਚ ਹੀ ਇਸ ਇੱਕ ਸਿਸਟਮ ਚ ਬੰਨਿਆ ਹੋਇਆ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਬਿਲਕੁਲ ਪੰਜਾਬੀ ਠੇਠ ਦੇ ਵਿੱਚ ਸਮਝ ਆਉਂਦੀ ਹੈ ਕਿ ਸੂਰਜ ਵੀ ਭੈ ਦੇ ਵਿੱਚ ਹੀ ਹੈ ਤੇ ਚੰਦ ਵੀ ਭੈ ਦੇ ਵਿੱਚ ਹੀ ਚੱਲ ਰਿਹਾ। ਕੋ ਕਰੋੜੀ ਚਲਤ
ਪੂਰੇ ਪੂਰੇ ਸਮੇਂ ਚ ਚੱਕਰ ਲਗਾ ਰਹੇ ਆ, ਆਪਾਂ ਰੋਜ਼ ਦੇਖਦੇ
ਹਾਂ
ਕਿ ਅਸੀਂ ਜਿਹੜੇ ਆ ਮਨੁੱਖਾਂ ਜਿਹੜੇ ਸਮਝਣ ਵਾਲੇ ਆ, ਅਸੀਂ ਆਪਣੇ ਚੱਕਰ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ।
ਹਾਂਜੀ,
ਬ੍ਰਹਿਮੰਡ ਦਾ ਜੋ ਕੁਝ ਵੀ ਆ ਪੂਰੇ ਚੱਕਰ ਵਿੱਚ ਘੁੰਮ ਰਿਹਾ,
ਉਹ ਪੂਰੇ ਭੈ ਦੇ ਵਿੱਚ, ਇੱਕ ਵੀ ਮਿਲੀ ਸੈਕਿੰਡ, ਇੱਕ ਵੀ ਸੈਕਿੰਡ ਜਿਹੜਾ ਅੱਗੇ ਪਿੱਛੇ ਨਹੀਂ ਹੁੰਦਾ। ਤੇ ਕਹਿੰਦੇ ਨੇ ਕਿ ਕੋ ਕਰੋੜੀ ਚਲਤ ਨੰਤ, ਕਈ ਕਰੋੜਾਂ ਕੋ ਜਿਹੜੇ ਕੋ, ਮੇਰਾ ਖਿਆਲ 2 ਜਾਂ 3 ਕਿਲੋਮੀਟਰ, ਮੈਨੂੰ ਹੁਣ ਪੂਰਾ ਐਗਜੈਕਟਲੀ ਨਹੀਂ ਪਤਾ ਹੈਗਾ।
ਜੀ ਜੀ, ਜਿਹੜੀ ਮਾਈਲ ਸਟੋਨ ਹੁੰਦੇ ਸੀ ਪੁਰਾਣੇ, ਪੁਰਾਣੇ ਮਾਈਲ ਸਟੋਨ ਨੂੰ ਕੋ ਕਹਿੰਦੇ ਸੀ ਜੀ।
ਹਾਂਜੀ ਹਾਂਜੀ,
ਕੋ ਹਾਰਸ, ਕਈ ਵਾਰ ਤੁਸੀਂ ਜੇ ਸ਼ੇਰਸ਼ਾਹ ਸੂਰ ਮਾਰਗ ਤੇ ਵੇਖੋ ਸਾਈਡ ਤੇ, ਉੱਥੇ ਬੁਰਜੀਆਂ ਅਜੇ ਤੱਕ ਵੀ ਕਈ ਥਾਂ ਕਾਇਮ ਆ, ਸਾਡੇ ਤਰਨ ਤਾਰਨ ਵੱਲ ਕਾਇਮ ਹੈ।
ਹਾਂਜੀ, ਦਿੱਲੀ ਨੂੰ ਜਾਂਦਿਆਂ ਵੀ ਕਾਇਮ ਹੈ, ਤੇ ਉਹ ਕੋ ਜਿਹੜੀ ਹੈ ਉਹ ਗਿਣਤੀ ਮਿਣਤੀ ਹੁੰਦੀ ਸੀ ਡਿਸਟੈਂਸ, ਜਿੱਦਾਂ ਅੱਜ ਕੱਲ ਮੀਲ ਹੈ, ਕਿਲੋਮੀਟਰ ਹੈ, ਇਸ ਤਰ੍ਹਾਂ ਜਿਹੜੀ ਪੁਰਾਣੀ ਭਾਰਤੀ ਸਭਿਅਤਾ ਦੇ ਵਿੱਚ ਕੋ ਹਜੇ ਵੀ ਚੱਲਦੇ ਨੇ, ਕਿ ਕੋ ਜਿਹੜੇ ਨੇ ਉਹ ਕਰੋੜਾਂ ਹੀ ਕੋ ਜਿਹੜੇ ਨੇ ਚੰਦ ਤੇ ਸੂਰਜ ਘੁੰਮ ਰਹੇ ਨੇ, ਕੋਈ ਇਹਨਾਂ ਦਾ ਅੰਤ ਨਹੀਂ ਹੈਗਾ, ਘੁੰਮਣ ਦਾ ਚੱਲੀ ਜਾਂਦੇ ਨੇ, ਕਦੇ ਅੰਤ ਨਹੀਂ ਹੋਇਆ ਇਹਨਾਂ ਦਾ, ਨਾ ਹੀ ਹੋਣਾ ਆ। ਸੋ ਉਹ ਵੀ ਇੱਕ ਭੈ ਦੇ ਵਿੱਚ ਹੀ ਚੱਲ ਰਹੇ ਨੇ। ਭੈ ਵਿੱਚ ਆਡਾਣੇ ਆਕਾਸ਼, ਜਿਹੜਾ ਆਕਾਸ਼ ਤੱਤ ਹੈ, ਹੁਣ ਪਹਿਲਾਂ ਗੱਲ ਹੋ ਗਈ ਪਵਨ ਦੀ, ਗੱਲ ਹੋ ਗਈ ਅਗਨੀ ਦੀ, ਗੱਲ ਹੋ ਗਈ ਧਰਤੀ ਦੀ, ਗੱਲ ਹੋ ਗਈ ਜਲ ਦੀ, ਗੱਲ ਹੋ ਗਈ ਤੇ ਇੰਦਰ ਜਿਹੜਾ ਪਾਣੀ ਲੈ ਕੇ ਘੁੰਮ ਰਿਹਾ। ਹੁਣ ਆਕਾਸ਼ ਦੀ ਗੱਲ, ਪੰਜਵੇਂ ਤੱਤ ਦੀ ਗੱਲ ਹੋ ਰਹੀ ਆ, ਕਿ ਆਕਾਸ਼ ਜਿਨ੍ਹਾਂ ਦੇ ਵਿੱਚ ਇਹ ਸਾਰਾ ਇੱਕ ਸਪੇਸ ਬਣੀ ਹੋਈ ਆ। ਅਡਾਣੇ ਦਾ ਮਤਲਬ ਇੱਥੇ ਇਹ ਨਿਕਲਦਾ ਕਿ ਜਿੰਨਾ ਉਹ ਫੈਲਿਆ ਹੋਇਆ, ਆਡਾਣੇ ਮਤਲਬ ਜਿੰਨਾ ਉਹਨੇ ਘੇਰਾ ਘੇਰਿਆ ਹੋਇਆ, ਇਹ ਆਂਡੇ ਤੋਂ ਬਣਿਆ ਐਕਚੁਲੀ, ਕਿ ਆਡਾਣੇ ਅੱਖਰ ਜਿਹੜਾ ਆਂਡੇ ਮੰਗਰ ਇੱਕ ਘੇਰਾ ਬਣ ਜਾਂਦਾ ਆ, ਉਸ ਦੇ ਵਿੱਚ ਫਿਰ ਜੀਵ ਪ੍ਰਗਟ ਹੁੰਦਾ। ਇਸੇ ਤਰ੍ਹਾਂ ਹੀ ਜਿਹੜਾ ਆਕਾਸ਼ ਆ, ਇੱਕ ਆਂਡੇ ਮੰਗਰ ਸਪੇਸ ਬਣਦੀ ਆ ਉਹਦੀ, ਉਸ ਦੇ ਵਿੱਚ ਇਹ ਤੱਤ ਚੱਲਦੇ ਨੇ, ਬ੍ਰਹਿਮੰਡ ਚੱਲਦਾ ਆ।
ਪਹਿਲਾਂ ਭੈ ਵਿੱਚ ਸਿੱਧ ਬੁੱਧ ਸੁਰਨਾਥ, ਇੱਕ ਪੰਕਤੀ ਸ਼ਾਇਦ ਅਸੀਂ ਛੱਡ ਰਹੇ ਹਾਂ,
ਹਾਂਜੀ ਸੋਰੀ ਮਾਫ ਕਰਨਾ ਉਸ ਹਾਂਜੀ ਉਸ ਤੋਂ ਪਹਿਲਾਂ ਜਿਹੜੀ ਸਿੱਧ ਜਿੰਨੇ ਵੀ ਸਿੱਧ ਨੇ ਬੁੱਧ ਨੇ ਸੁਰ ਨੇ ਨਾਥ ਨੇ ਉਹ ਸਾਰੇ ਭੈ ਦੇ ਵਿਚ ਹੀ ਚੱਲਦੇ ਨੇ ਉਹਦੇ ਮਤਲਬ ਸਿੱਧੀਆਂ ਉਹ ਕਰਦਾ ਆ ਜਿੰਨੀਆਂ ਸਿੱਧੀਆਂ ਨੇ ਕੋਈ ਵੀ ਉਹ ਚੀਜ਼ ਸਿੱਧ ਕਰਦਾ ਆ ਉਹ ਉਹ ਭੈ ਦੇ ਵਿਚ ਹੀ ਹੁੰਦੀਆਂ ਨੇ ਜਿਹੜੀਆਂ ਮਟੀਰੀਅਲ ਵਾਈਜ਼ ਆ ਬੁੱਧ ਜਿੰਨੀ ਬੁੱਧੀ ਆ ਉਹ ਵੀ ਸਾਰੀ ਜਿਹੜੀ ਬੁੱਧ ਸਾਡੀ ਮਨ ਦੀ ਮਤਲਬ ਬੰਦੇ ਦੀ ਬੁੱਧੀ ਆ ਉਹ ਵੀ ਭੈ ਦੇ ਵਿਚ ਹੀ ਚੱਲਦੀ ਆ ਉਹ ਵੀ ਇਕ ਟੂਲ ਆ ਜਿਹੜਾ ਸੁਰ ਆ ਸੁਰ ਮਤਲਬ ਸਾਡਾ ਸਰੀਰ ਜਿਹੜਾ ਸੁਰ ਦੇ ਵਿਚ ਆ ਕਈ ਵਾਰੀ ਕਹਿੰਦਾ ਇਹ ਅਸੁਰ ਹੋ ਗਿਆ ਜਾਂ ਅਸੁਰ ਹੋ ਗਿਆ ਜਦੋਂ ਅਸੁਰ ਹੋ ਜਾਂਦੇ ਨੇ ਤਾਂ ਸਾਡੇ ਸਰੀਰ ਖਰਾਬ ਹੋ ਜਾਂਦੇ ਨੇ ਬਿਮਾਰੀਆਂ ਲੱਗ ਜਾਂਦੀਆਂ ਜਦੋਂ ਸੁਰ ਹੁੰਦਾ ਆ ਐਨ ਫ੍ਰੀਕੁਐਂਸੀ ਦੇ ਵਿਚ ਟਿਊਨ ਇਨ ਹੁੰਦਾ ਆ ਉਹਨੂੰ ਸੁਰ ਵੀ ਕਹਿੰਦੇ ਨੇ ਜਾਂ ਚੰਗਾ ਸੋਚਦੇ ਨੇ ਉਹ ਵੀ ਇਕ ਭੈ ਦੇ ਵਿਚ ਨੇ ਨਾਥ ਵੀ ਜਿਹੜਾ ਮਤਲਬ ਟਿਕ ਗਿਆ ਆ ਬੰਦਾ ਉਹ ਵੀ ਸਰੀਰ ਦੇ ਵਿਚ ਜਿਹੜਾ ਟਿਕ ਗਿਆ ਉਹਨੂੰ ਵੀ ਕਹਿੰਦੇ ਨੇ ਕਿ ਉਹ ਵੀ ਭੈ ਦੇ ਵਿਚ ਨੀ ਇਸੇ ਤਰ੍ਹਾਂ ਹੀ ਆਡਾਣੇ ਆਕਾਸ਼ ਜਿੰਨਾ ਵੀ ਇਸ ਬ੍ਰਹਿਮੰਡ ਨੇ ਘੇਰਾ ਘੇਰਿਆ ਹੋਇਆ ਆਂਡੇ ਮੰਗਰ ਆਕਾਸ਼ ਨੇ ਉਹ ਵੀ ਭੈ ਦੇ ਵਿਚ ਹੀ ਆ ਪੰਜਵੇਂ ਤੱਤ ਨੇ ਪੰਜਵਾਂ ਤੱਤ ਹੈ ਪਰ ਪਹਿਲਾ ਤੱਤ ਹੈ ਇੱਥੇ ਪੰਜਵਾਂ ਤੱਤ ਆ ਜਾਂਦਾ ਸੋ ਭੈ ਵਿਚ ਜੋਧ ਮਹਾਬਲ ਸੂਰ ਜਿੰਨੇ ਜੋਧੇ ਨੇ ਮਹਾਬਲੀ ਨੇ ਸੂਰਮੇ ਨੇ ਉਹ ਸਾਰੇ ਭੈ ਦੇ ਵਿਚ ਚੱਲਦੇ ਨੇ ਭੈ ਵਿਚ ਆਵੇ ਜਾਵੇ ਪੂਰ ਜਿੰਨਾ ਵੀ ਪੂਰ ਹੈ ਪੂਰ ਦਾ ਮਤਲਬ ਹੁੰਦਾ ਕਿ ਕਬੀਲਿਆਂ ਦੇ ਕਬੀਲੇ ਰੱਖ ਲਓ ਬੰਦਿਆਂ ਦੇ ਬੰਦੇ ਰੱਖ ਲਓ ਸਭਿਅਤਾ ਦੀਆਂ ਸਭਿਅਤਾ ਜਿਹੜੀਆਂ ਹਾਂਜੀ ਕੁਣਬਾ ਹਾਂਜੀ ਉਹ ਜਿਹੜਾ ਵੀ ਬਣਦੇ ਨੇ ਰੇਸਿਸ ਬਣਦੀਆਂ ਨੇ ਕਬੀਲੇ ਬਣਦੇ ਨੇ ਕੁਣਬੇ ਬਣਦੇ ਨੇ ਦੇਸ਼ ਬਣਦੇ ਨੇ ਪੂਰਾਂ ਦੇ ਪੂਰ ਜਿਹੜੇ ਨੇ ਉਹ ਭੈ ਦੇ ਵਿਚ ਹੀ ਬਣਦੇ ਨੇ ਤੇ ਭੈ ਦੇ ਵਿਚ ਹੀ ਖਤਮ ਹੋ ਜਾਂਦੇ ਨੇ ਹੁਣ ਇਹ ਤਾਂ ਸੀ ਭੈ ਦੀਆਂ ਗੱਲਾਂ ਕਿ ਸਾਰੀ ਜਿਹੜੀ ਸ੍ਰਿਸ਼ਟੀ ਆ ਇੰਡੀਵਿਜੁਅਲੀ ਆਪਣੇ ਤੌਰ ਦੇ ਉੱਤੇ ਉਹ ਭੈ ਦੇ ਵਿਚ ਚੱਲ ਰਹੀ ਆ ਸੋ ਸਗਲਿਆ ਭਾਓ ਲਿਖਿਆ ਸਿਰਲੇਖ ਹਾਂਜੀ ਹੁਣ ਇਨ੍ਹਾਂ ਦੇ ਉੱਤੇ ਸਗਲਿਆ ਭਾਓ ਲਿਖਿਆ ਸਿਰਲੇਖ ਇਹ ਗੱਲ ਮਤਲਬ ਸਮਝਣ ਵਾਲੀ ਆ ਕਿ ਇਨ੍ਹਾਂ ਸਾਰਿਆਂ ਉੱਤੇ ਆਪਣੇ ਪ੍ਰਤੀ ਸ਼ਰਧਾ ਸਤਿਕਾਰ ਜਾਂ ਡਰ ਦੇ ਵਿਚ ਰਹਿਣ ਦਾ ਲੇਖ ਲਿਖਿਆ ਹੋਇਆ ਹੈ ਹੁਣ ਇਹ ਆਪ ਭੈ ਦੇ ਵਿਚ ਚੱਲ ਰਹੇ ਨੇ ਪਰ ਜਿਨ੍ਹੇ ਇਹ ਲਿਖੇ ਨੇ ਉਹ ਦੂਸਰਾ ਆ ਉਹਦੇ ਪ੍ਰਤੀ ਭਾਉ ਹੀ ਵਰਤਿਆ ਜਾ ਸਕਦਾ ਆ ਉਹ ਭੈ ਦੇ ਵਿਚ ਨਹੀਂ ਹੈ ਕਿਉਂਕਿ ਉਹਨਾਂ ਦੇ ਪੁਆਇੰਟ ਆਫ ਵਿਊ ਨਾਲ ਹਾਂਜੀ ਹਾਂਜੀ ਜਿਹੜਾ ਸਗਲਿਆ ਭਾਉ ਮਤਲਬ ਇਹ ਜਿਹੜੇ ਹੁਣ ਅਸੀਂ ਆ ਇਕ ਸਿੱਖ ਹੈ ਅਸੀਂ ਭੈ ਰੱਖਦੇ ਹਾਂ ਅਸੀਂ ਭੈ ਦੇ ਵਿਚ ਕੰਮ ਕਰ ਰਹੇ ਹਾਂ ਪਰ ਜਦੋਂ ਅਸੀਂ ਪਛਾਣ ਲੈਂਦੇ ਹਾਂ ਆਪਣੇ ਗੁਰੂ ਨੂੰ ਤਾਂ ਸਾਡੇ ਪ੍ਰਤੀ ਮਨ ਦੇ ਪ੍ਰਤੀ ਮਨ ਚ ਸ਼ਰਧਾ ਹੋ ਜਾਂਦੀ ਹੈ ਗੁਰੂ ਪ੍ਰਤੀ ਉਹ ਪਰ ਫੇਰ ਅਸੀਂ ਸਮਝਦੇ ਹਾਂ ਕਿ ਸਾਰਾ ਕੁਝ ਉਹੀ ਕਰ ਰਿਹਾ ਸ਼ਬਦ ਗੁਰੂ ਕਰ ਰਿਹਾ ਸੋ ਸਾਡੇ ਮਨ ਦੇ ਵਿਚ ਸ਼ਰਧਾ ਆ ਜਾਂਦੀ ਉਹ ਭਾਉ ਦੇ ਵਿਚ ਲਿਖਿਆ ਹੋਇਆ ਜੇ ਸੋਚਿਆ ਜਾਵੇ ਤਾਂ ਉਹ ਭਾਉ ਦੇ ਵਿਚ ਲਿਖਿਆ ਉਹ ਭੈ ਚ ਨਹੀਂ ਲਿਖਿਆ ਹੋਇਆ ਹਾਂਜੀ ਸੋ ਇਹ ਨੁਕਤਾ ਸਮਝਣ ਵਾਲਾ ਕਿ ਇੱਥੇ ਜਿਹੜਾ ਗੁਰੂ ਹੈ ਸ਼ਬਦ ਗੁਰੂ ਹੈ ਜਿਹੜਾ ਉਹਨੇ ਭਾਉ ਦੇ ਵਿਚ ਲਿਖਿਆ ਉਹਦੀ ਮਰਜ਼ੀ ਹੈ ਤੇ ਸਾਨੂੰ ਭਾਉ ਰੱਖਣਾ ਚਾਹੀਦਾ ਨਾ ਕਿ ਭੈ ਰੱਖਣਾ ਚਾਹੀਦਾ ਭੈ ਦੇ ਵਿਚ ਕੰਮ ਅਸੀਂ ਕਰ ਰਹੇ ਹਾਂ ਪਰ ਜਦੋਂ ਭੈ ਜਿਹੜਾ ਆ ਭਾਉ ਦੇ ਵਿਚ ਬਦਲ ਲਿਆ ਅਸੀਂ ਤਾਂ
ਗੁਰੂ ਸਾਹਿਬ ਕਹਿੰਦੇ ਕਿ ਭੈ ਇੱਕ ਬੇਸ ਹੈ
ਹਾਂਜੀ
ਭੈ ਕੇ ਚਰਨ ਭਾਵ ਕੇ ਲੋਇਨ ਸੁਰਤ ਕਰੇ ਨਾਨਕ ਕਹੇ ਸਿਆਣੀਏ ਇਹ ਕੰਤ ਮਿਲਾਵਾ ਹੋਏ ਮਤਲਬ ਭੈ ਇੱਕ ਬੇਸ ਬਣਦਾ ਹੈ ਉਸ ਤੋਂ ਬਾਅਦ ਹੀ ਆਪਾਂ ਉਧਰ ਨੂੰ ਨਿਰਭਉ ਨਾਲ ਜੁੜਨ ਦਾ ਉਪਰਾਲਾ ਕਰ ਸਕਦੇ ਹਾਂ
ਜੀ ਬਿਲਕੁਲ ਤੇ ਇਸੇ ਤਰ੍ਹਾਂ ਜਿਹੜਾ ਅਗਲੀ ਪੰਕਤੀ ਆਖਰੀ ਪੰਕਤੀ ਹੈ ਕਿ ਨਾਨਕ ਨਿਰਭਉ ਨਿਰੰਕਾਰ ਸੱਚ ਪਹਿਲਾਂ ਭੈ ਆ ਫੇਰ ਜਿਹੜਾ ਉਹਦਾ ਲੇਖ ਲਿਖਿਆ ਹੋਇਆ ਉਹ ਭਾਉ ਹੋਣਾ ਚਾਹੀਦਾ ਹੈ ਪਰ ਨਿਰਭਉ ਨਿਰੰਕਾਰ ਜਿਹੜਾ ਆਪ ਹੈ ਉਹਦਾ ਕੋਈ ਹੋਰ ਸ਼ਰੀਕ ਨਹੀਂ ਇਸ ਕਰਕੇ ਉਹ ਨਿਰਭਉ ਹੈ ਸੋ ਜਿੰਨੇ ਵੀ ਅਸੀਂ ਜਦੋਂ ਅਸੀਂ ਆਪਣੇ ਆਪ ਦੇ ਵਿਚ ਕੰਮ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਉਹ ਭੈ ਦੇ ਵਿਚ ਕਰ ਰਹੇ ਹੁੰਦੇ ਹਾਂ ਜਦੋਂ ਸਾਡੀ ਜਿਹੜੀ ਸ਼ਰਧਾ ਬਣ ਜਾਂਦੀ ਹੈ ਅਕਾਲ ਪੁਰਖ ਤੱਕ ਤਾਂ ਉਹ ਭੈ ਜਿਹੜਾ ਆ ਉਹ ਭਾਉ ਦੇ ਵਿਚ ਬਦਲ ਜਾਂਦਾ ਉਹ ਸ਼ਰਧਾ ਚ ਬਦਲ ਜਾਂਦਾ ਆ ਤੇ ਜਦੋਂ ਸ਼ਰਧਾ ਦੇ ਵਿਚ ਬਦਲ ਜਾਂਦਾ ਆ ਫੇਰ ਅਸੀਂ ਨਿਰੰਕਾਰ ਦੇ ਨਾਲ ਸਾਡਾ ਮੇਲ ਹੋ ਜਾਂਦਾ ਤੇ ਉਹ ਆਪ ਨਿਰਭਉ ਹੈ ਉਹਨੂੰ ਭਾਉ ਵੀ ਹੈ ਨੀ ਕਿਸੇ ਦਾ ਸੋ ਇਹ ਜਿਹੜੀਆਂ ਪੰਕਤੀਆਂ ਇਹ ਇਸ ਤਰ੍ਹਾਂ ਕਹਿ ਰਹੀਆਂ ਹੁਣ
ਭਾਈ ਗੁਰਦਾਸ ਵੀ ਅਮਨਦੀਪ ਕਹਿੰਦੇ ਨੇ ਭੈ ਵਿਚ ਜੰਮਣ ਭੈ ਰਹਿਣ ਭੈ ਵਿਚ ਮਰ ਗੁਰ ਸਿੱਖ ਸ਼ਬਦ ਸੁਖ ਜੀਵੰਤ ਮਤਲਬ ਸਿੱਖ ਜਿਹੜਾ ਹੈ ਉਹ ਜਦੋਂ ਭੈ ਵਿਚ ਰਹਿਣਾ ਸਿੱਖ ਜਾਂਦਾ ਹੈ ਨਾ ਉਦੋਂ ਉਹਦੇ ਅੰਦਰ ਭਾਵਨੀ ਉਹਦੇ ਵਿਚ ਭਾਉ ਆ ਜਾਂਦਾ ਹੈ ਇਸ ਕਰਕੇ ਹੀ ਉਹ ਅੱਗੇ ਉਹਦੀ ਲੜੀ ਜਿਹੜੀ ਹੈ ਗੁਰੂ ਨਾਲ ਜੁੜਦੀ ਹੈ
ਜੀ ਇੱਕ ਹੋਰ ਵੀ ਪੰਕਤੀਆਂ ਆਉਂਦੀਆਂ, ਸ਼ਾਇਦ ਮੈਨੂੰ ਪੂਰੀ ਤਰ੍ਹਾਂ ਯਾਦ ਨਾ ਹੋਵੇ, ਕਿ ਭੈ ਵਿੱਚ ਖੁੰਬ ਚੜਾਈ ਹੈ
ਜੀ,
ਉਹ ਜਿਹੜੀਆਂ ਪੰਕਤੀਆਂ ਦੇ ਵਿੱਚ ਵੀ ਸਪਸ਼ਟ ਹੈ ਕਿ ਜਿਹੜਾ ਅਸੀਂ ਆਪਣੇ ਆਪ ਨੂੰ ਰੰਗਣਾ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਆਜੂਗਾ ਕਿ ਆਸਾ ਦੀ ਵਾਰ ਦੇ ਵਿੱਚ ਹੀ ਆ ਜਾਂਦਾ ਕਿ ਭੈ ਜਿਹੜਾ ਆ, ਭੈ ਦੇ ਵਿੱਚ ਅਸੀਂ ਜੇ ਸਮਝ ਲਈਏ ਨਾ ਭੈ ਨੂੰ ਸਾਡਾ, ਕਿ ਭੈ ਹੈ ਕੀ ਆ, ਸਾਡਾ ਮਕਸਦ ਕੀ ਆ, ਤਾਂ ਉਹਦੇ ਵਿੱਚ ਰਹਿ ਕੇ ਅਸੀਂ ਭਗਤੀ ਜੇ ਕਰੀਏ ਤਾਂ ਆਪਣਾ ਮਨ ਜਿਹੜਾ ਆ ਉਹ ਰੰਗ ਲਈਏ ਭਗਤੀ ਦੇ ਵਿੱਚ, ਨਾਮ ਦੇ ਵਿੱਚ, ਫੇਰ ਸਾਡੇ ਜਾ ਕੇ ਮਨ ਜਿਹੜਾ ਆ ਉਹ ਚੰਗੀ ਤਰ੍ਹਾਂ ਰੰਗ ਹੁੰਦਾ ਆ ਨਾਮ ਦੇ ਵਿੱਚ। ਸੋ ਜਿਹੜਾ ਭੈ ਵੀ ਬੜਾ ਜ਼ਰੂਰੀ ਆ, ਭੈ ਨੂੰ ਸਮਝਣਾ ਬੜਾ ਜ਼ਰੂਰੀ ਆ। ਕਈ ਵਾਰੀ ਬੰਦਾ ਕਹਿੰਦਾ ਨਾ ਮੈਂ ਤਾਂ ਆਪਣੀ ਮਰਜ਼ੀ ਨਾਲ ਹੀ ਕਰ ਰਿਹਾ, ਜੋ ਮੇਰੇ ਤੇ ਕੋਈ ਨਹੀਂ, ਉਹਨੂੰ ਕੋਈ ਭੈ ਨਹੀਂ ਹੁੰਦਾ ਦੂਸਰੇ ਦਾ, ਉਹ ਕਹਿੰਦਾ ਮੈਂ ਜੋ ਹੈਗਾ ਆਪ ਹੈ। ਬਹੁਤ ਅੱਜ ਕੱਲ ਤੁਸੀਂ ਦੇਖਿਆ ਹੋਣਾ ਕਿ ਨਾਸਤਿਕ ਜਾਂ ਕਈ ਸੋਰੀ ਟੂ ਸੇ ਤਰਕਸ਼ੀਲ ਵੀ ਇਹੋ ਜਿਹਾ ਸੋਚਦੇ ਨੇ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ। ਅਸਲ ਦੇ ਵਿੱਚ ਇਹ ਕਿ ਉਹਨਾਂ ਨੂੰ ਕੋਈ ਭੈ ਨਹੀਂ ਰਹਿ ਗਿਆ ਹੁੰਦਾ, ਕੋਈ ਭੈ ਨਹੀਂ ਹੁੰਦਾ ਉਹਨਾਂ ਦੇ ਅੰਦਰ ਵੀ ਹਾਂ ਵੀ ਇਹ ਸ੍ਰਿਸ਼ਟੀ ਦੇ ਵਿੱਚ ਕੁਛ ਹੋਰ ਵੀ ਚੱਲ ਰਿਹਾ, ਕੋਈ ਇਹਦਾ ਕਰਤਾ ਵੀ ਹੈ। ਸੋ ਉਸ ਭੈ ਦੇ ਵਿੱਚ ਪਹਿਲਾਂ ਆਉਣਾ ਜ਼ਰੂਰੀ ਹੈ, ਭੈ ਵਿੱਚ ਖੁੰਬ ਚੜਾਈਏ, ਪਹਿਲਾਂ ਭੈ ਦੇ ਵਿੱਚ ਆਉਣਾ ਜ਼ਰੂਰੀ ਹੈ ਰੱਬ ਦੇ ਵਿੱਚ, ਫੇਰ ਜਾ ਕੇ ਭਾਉ ਤੇ ਨਿਰਭਉ ਦੇ ਨਾਲ ਮੇਲ ਹੁੰਦਾ।
ਜੀ ਤੁਸੀਂ ਕਿਹਾ ਹੈ ਕਿ ਉਹ ਕਹਿੰਦੇ ਨੇ ਰੱਬ ਨਾਂ ਦੀ ਚੀਜ਼ ਨੀ, ਮੇਰੇ ਖਿਆਲ ਚ ਤਾਂ ਉਹ ਸਗੋਂ ਸਭ ਤੋਂ ਪਹਿਲਾਂ ਇਹ ਗੱਲ ਮੰਨਦੇ ਆ ਰੱਬ, ਉਹਦੀ ਹੋਂਦ ਨੂੰ ਮੰਨ ਕੇ ਹੀ ਅੱਗੇ ਗੱਲ ਕਰਦੇ ਕਿ ਉਹ ਹੈ ਨਹੀਂ ਆ।
ਹਾਂਜੀ ਹਾਂਜੀ, ਮਤਲਬ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ, ਕਿਉਂਕਿ ਸਾਰਿਆਂ ਨਾਲੋਂ ਜ਼ਿਆਦਾ ਕਈ ਵਾਰੀ ਪ੍ਰਚਾਰ ਉਹ ਕਰ ਦਿੰਦੇ ਨੇ ਰੱਬ ਦਾ, ਵੀ ਹੈ ਨੀ ਕਰਕੇ। ਚਲੋ ਇਹ ਵੱਖਰੀ ਗੱਲ ਹੈ, ਤਾਂ ਹੁਣ ਇਸ ਤੋਂ ਅੱਗੇ ਚੱਲਦੇ ਦੂਸਰੇ ਸਲੋਕ।
ਅੱਗੇ ਚੱਲਣ ਤੋਂ ਪਹਿਲਾਂ ਮੈਂ ਇੱਕ ਪੰਕਤੀ ਗੁਰਬਾਣੀ ਦੀ, ਗੁਰੂ ਅਮਰਦਾਸ ਪਾਤਸ਼ਾਹ ਦੀ ਸਾਂਝੀ ਕਰਨੀ ਚਾਹਾਂਗਾ, ਜਿਹਦੇ ਨਾਲ ਸਾਰਾ ਹੀ ਨਿਚੋੜ ਆ ਜਾਏਗਾ। ਭੈ ਵਿੱਚ ਜੰਮੇ ਭੈ ਮਰੇ, ਪੀ ਭਾਉ ਮੈਂ ਹੋਏ, ਨਾਨਕ ਭੈ ਵਿੱਚ ਜੇ ਮਰੇ ਸਹਿਲਾ ਆਇਆ ਸੋਏ। ਸੰਸਾਰ ਵਿੱਚ ਆਉਣਾ ਸਾਡਾ ਤਾਂ ਹੀ ਸਫਲ ਹੈ, ਸਹਿਲਾ ਹੈ, ਜੇ ਅਸੀਂ ਉਹਦੇ ਭੈ ਵਿੱਚ ਰਹਿ ਕੇ ਸਾਰਾ ਕੁਛ ਕਰ ਰਹੇ ਹਾਂ
ਜੀ, ਪਰਮਾਤਮਾ ਦੇ ਭੈ ਵਿੱਚ, ਨਾ ਕਿ ਕਿਸੇ ਬੰਦੇ ਦੇ ਭੈ ਵਿੱਚ
ਜੀ, ਉਹਦੇ ਮਤਲਬ ਉਹ ਪਰਮਾਤਮਾ।
ਹਾਂਜੀ, ਨਾਨਕ ਭੈ ਵਿੱਚ। ਹਾਂਜੀ, ਸੋ ਬੜੀਆਂ ਸਪਸ਼ਟ ਸਿਧਾਂਤ ਦਿੱਤੇ ਹੋਏ ਨੇ ਗੁਰੂ ਸਾਹਿਬ ਨੇ, ਤੇ ਅਗਲਾ ਸ਼ਲੋਕ ਜਿਹੜਾ ਉਹ ਵੀ ਇੱਥੋਂ ਹੀ ਸ਼ੁਰੂ ਹੁੰਦਾ, ਪਿਛਲੇ ਸ਼ਲੋਕ ਨਾਨਕ ਨਿਰਭਉ ਨਿਰੰਕਾਰ ਸੱਚੇ ਨਾਲ ਹੀ ਜੁੜਦਾ ਹੈ, ਤੇ ਕਹਿੰਦੇ ਕਿ ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਤੇ ਹੁਣ ਉਥੋਂ ਨਿਰਭਉ ਤੋਂ ਗੱਲ ਸ਼ੁਰੂ ਹੁੰਦੀ ਹੈ ਕਿ ਪਹਿਲਾਂ ਤਾਂ ਉਹ ਸਾਨੂੰ ਸ੍ਰਿਸ਼ਟੀ ਵਿੱਚੋਂ ਕੱਢ ਕੇ ਸਾਰਿਆਂ ਦਾ ਦੱਸ ਕੇ ਸਾਨੂੰ ਨਿਰਭਉ ਤੱਕ ਲੈ ਗਏ, ਪਿਛਲੇ ਸ਼ਲੋਕ ਚ ਉੱਪਰ ਤੱਕ ਲੈ ਗਏ ਨਿਰੰਕਾਰ ਤੱਕ। ਹੁਣ ਇੱਦਾਂ ਸਮਝੋ ਕਿ ਤੁਸੀਂ ਪੌੜੀ ਚੜ ਕੇ, ਅਸੀਂ ਸਾਰੇ ਪੌੜੀ ਚੜ ਕੇ ਉੱਪਰ ਬੈਠੇ ਹਾਂ, ਨਿਰੰਕਾਰ ਦੇ ਵਿੱਚ ਬੈਠੇ ਹਾਂ, ਉਹ ਉਧਰੋਂ ਦੇਖ ਰਹੇ ਨੇ ਹੇਠਾਂ ਨੂੰ ਅਸੀਂ। ਹੁਣ ਹੇਠਾਂ ਨੂੰ ਆਉਂਦੇ ਹੋਏ ਕਹਿੰਦੇ ਨੇ ਕਿ ਜਦੋਂ ਨਿਰੰਕਾਰ ਦੇ ਵਿੱਚ ਤੁਸੀਂ ਬੈਠੇ ਹੋ, ਸਮਝ ਗਏ ਹੋ, ਉੱਥੇ ਜਾ ਕੇ ਫਿਰ ਪਤਾ ਲੱਗਦਾ ਆ ਕਿ ਨਿਰੰਕਾਰ ਇੱਕੋ ਹੀ ਆ, ਨਿਰਭਉ, ਹੋਰ ਕੇਤੇ ਰਾਮ ਰਵਾਲ, ਬਾਕੀ ਜਿੰਨੇ ਵੀ ਰਾਮ ਕ੍ਰਿਸ਼ਨ ਜਿੰਨੇ ਵੀ ਅਵਤਾਰ ਹੋਏ ਨੇ ਸਾਰੇ ਧੂੜ ਨੇ, ਉਹ ਸਾਰੇ ਖਤਮ ਹੋਣ ਵਾਲੇ ਨੇ। ਜਿਹੜਾ ਰਾਮ
ਧੂੜੀ ਆ,
ਹਾਂਜੀ, ਰਾਮ ਰਵਾਲ ਦਾ ਮਤਲਬ ਧੂੜੀ ਆ, ਤੇ ਨਿਰੰਕਾਰ ਇੱਕੋ ਹੀ ਆ, ਬਾਕੀ ਜਿੰਨੇ ਵੀ ਦੇਵੀ ਦੇਵਤੇ ਨੇ, ਜਿੰਨੇ ਨੇ ਦੁਨੀਆਂ ਦੇ ਉੱਤੇ ਆਏ ਨੇ, ਦੇਹਧਾਰੀ ਆਏ ਨੇ, ਉਹ ਸਾਰੇ ਹੀ ਧੂੜ ਹੈ ਉਹਦੀ, ਨਿਰੰਕਾਰ ਦੀ। ਇਹਦੇ ਵਿੱਚ ਕੋਈ ਬੇਇੱਜ਼ਤੀ ਨਹੀਂ ਹੈਗੀ ਕਿਸੇ ਦੀ, ਕਿਸੇ ਦੀ ਹੇਠ ਹੀ ਨਹੀਂ ਹੋ ਰਹੀ ਇਹਦੇ ਵਿੱਚ। ਹਾਂਜੀ, ਉਹਦਾ ਇੱਕ ਕਿਣਕਾ ਆ, ਰਾਮ ਜਿਹੜਾ ਉਹ ਧੂੜ ਪ੍ਰਤੀ ਦਾ ਕਿਣਕਾ ਆ, ਬਾਕੀ ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ, ਪਤਾ ਨੀ ਕਿੰਨੀਆਂ ਕ੍ਰਿਸ਼ਨ ਦੀਆਂ ਕਹਾਣੀਆਂ, ਕਿੰਨੇ ਕ੍ਰਿਸ਼ਨ ਹੋਏ ਨੇ, ਪਤਾ ਨੀ ਕਿੰਨੇ ਵੇਦ ਹੋਏ ਨੇ, ਉਹਨਾਂ ਦੇ ਵਿਚਾਰ ਕੀਤੇ ਗਏ ਨੇ। ਇਹ ਜੇ ਤੁਸੀਂ ਨਿਰੰਕਾਰ ਦੇ ਪਰਸਪੈਕਟਿਵ ਨਾਲ ਦੇਖੋ, ਉੱਥੇ ਚੜ ਕੇ ਦੇਖੋ, ਉਸ ਅਵਸਥਾ ਦੇ ਵਿੱਚ ਜਾ ਕੇ ਦੇਖੋ, ਤਾਂ ਇਹ ਰਾਮ ਕ੍ਰਿਸ਼ਨ ਵੇਦ ਵਿਚਾਰ ਇਹ ਬੇਅੰਤ ਹੋਏ ਨੇ ਉਸ ਲੈਵਲ ਤੋਂ। ਕੇਤੇ ਨੱਚੇ ਮੰਗਤੇ ਗਿੜਮਿੜ ਪੂਰੇ ਤਾਲ, ਔਰ ਉੱਥੇ ਖੜ ਕੇ ਦੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੇ ਮੰਗਤੇ ਨੱਚ ਰਹੇ ਨੇ, ਪੂਰੇ ਤਾਲ ਤੇ ਨੱਚ ਰਹੇ ਨੇ। ਹੁਣ ਇੱਥੇ ਇਸ਼ਾਰਾ ਜਿਹੜਾ ਆ, ਇਸ਼ਾਰਾ ਜਿਹੜੇ ਰਾਸ ਪਾਉਂਦੇ ਨੇ ਉਹਨਾਂ ਵੱਲ ਨੂੰ ਕੀਤਾ ਜਾ ਰਿਹਾ ਹੈ, ਰਾਸਧਾਰੀਏ ਜਾਂ ਜਿਹੜੇ ਧਾਰਮਿਕ ਡਰਾਮੇ ਹੁੰਦੇ ਨੇ, ਧਾਰਮਿਕ ਗੱਲਾਂ ਹੋ ਰਹੀਆਂ ਨੇ ਦੁਨੀਆਂ ਦੇ ਉੱਤੇ, ਉਸ ਐਂਗਲ ਤੋਂ ਕਰ ਰਹੇ ਨੇ ਕਿ ਨਿਰੰਕਾਰ ਦੇ ਪੁਆਇੰਟ ਆਫ ਵਿਊ ਨਾਲ ਦੇਖੋ ਤੁਸੀਂ, ਪਤਾ ਨੀ ਕਿੰਨੇ ਲੱਖਾਂ ਕਰੋੜਾਂ ਲੋਕ ਮੰਗਤਿਆਂ ਮੰਗਤੇ ਬਣ ਬਣ ਕੇ ਨੱਚ ਰਹੇ ਨੇ, ਪੂਰੇ ਤਾਲਾਂ ਦੇ ਉੱਤੇ ਨੱਚ ਰਹੇ ਨੇ, ਤੇ ਕਹਿੰਦੇ ਨੇ ਕਿ ਬਾਜ਼ਾਰੀ ਬਾਜ਼ਾਰ ਮੇਂ ਆਏ ਕੱਢੇ ਬਾਜ਼ਾਰ। ਜਿਸ ਤਰ੍ਹਾਂ ਇੱਕ ਬੰਜਾਰਾ ਆ ਸੌਦਾ ਵੇਚਣ ਦੇ ਲਈ, ਉਹ ਚਾਦਰ ਵਿਛਾ ਕੇ ਗਲੀ ਦੇ ਵਿੱਚ ਉਹ ਬਹਿ ਜਾਂਦਾ ਆ ਤੇ ਉਹਦੇ ਪਰ ਆਪਣਾ ਬਾਜ਼ਾਰ ਕੱਢ ਲੈਂਦਾ, ਉਹਦੇ ਪਰ ਆਪਣਾ ਉਹ ਸੌਦਾ ਟਿਕਾ ਲੈਂਦਾ ਵੇਚਣ ਵਾਸਤੇ। ਉਹ ਇਸ ਤਰ੍ਹਾਂ ਨੇ ਸਾਰੇ ਜਿਹੜੇ ਵੀ ਮਤਲਬ ਇਹ ਕਾਨ ਕਹਾਣੀਆਂ ਨੇ। ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾਲ, ਜਦੋਂ ਉਹ ਨੱਚਦੇ ਨੇ ਗਾਉਂਦੇ ਨੇ ਆਪਣਾ ਸੌਦਾ ਕੱਢ ਕੇ ਵੇਚਣ ਦੀ ਕੋਸ਼ਿਸ਼ ਕਰਦੇ ਨੇ, ਉਹ ਕਹਿੰਦੇ ਨੇ ਕਿ ਉਹ ਰਾਜੇ ਤੇ ਰਾਣੀਆਂ ਦੀਆਂ ਕਹਾਣੀਆਂ ਸੁਣਾਉਂਦੇ ਨੇ ਲੋਕਾਂ ਨੂੰ।
ਜੀ ਬਿਲਕੁਲ।
ਤੇ ਬੋਲੇ ਆਲਪਤਾਲ ਮਤਲਬ ਕਿਤੋਂ ਸ਼ੁਰੂ ਕਰਦੇ ਨੇ ਕਿਤੇ ਜਾ ਕੇ ਖਤਮ ਕਰਦੇ ਨੇ। ਆਲਪਤਾਲ ਬੋਲੇ ਯਾਰ,
ਜੋ ਵੀ ਮਨ ਵਿਚ ਆਇਆ ਉਹ ਗੱਲ ਕਹਿ ਦਿੱਤੀ, ਉਹਦੇ ਬਾਰੇ ਕੋਈ ਇਹ ਨੀ ਵਰਣਨ ਹੁੰਦਾ ਕਿ ਉਹ ਗੱਲ ਹੋ ਸਕਦੀ ਕਿ
ਨਹੀਂ ਹੋ ਸਕਦੀ। ਹਾਂਜੀ,
ਕਹਾਣੀਆਂ ਨੂੰ ਵਧਾ ਚੜਾ ਕੇ ਗੱਲ
ਵਧਾ। ਆਲਪਤਾਲ ਦਾ ਮਤਲਬ ਕਿਤੋਂ ਸ਼ੁਰੂ ਹੁੰਦੀ ਹੈ ਤੇ ਕਿਤੇ ਖਤਮ ਹੁੰਦੀ ਹੈ ਜਾ ਕੇ। ਤੇ ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ। ਹੁਣ ਉਹਨਾਂ ਰਾਜੇ ਰਾਣੀਆਂ ਦੇ ਉਹਨਾਂ ਦੀ ਭੂਮਿਕਾ ਬੰਨਣ ਦੇ ਲਈ ਕਰੀ ਜਾਂਦੇ ਨੇ ਉਹਨਾਂ ਦੇ ਜੀ, ਇੰਨੇ ਲੱਖਾਂ ਟਕਿਆਂ ਦੇ ਉਹਨਾਂ ਦੇ ਹਾਰ ਪਾਏ ਹੋਏ ਸੀ, ਇੰਨੇ ਲੱਖਾਂ ਟਕਿਆਂ ਦੀਆਂ ਉਹਨਾਂ ਨੇ ਮੁੰਦੀਆਂ ਪਾਈਆਂ ਹੋਈਆਂ ਸਨ। ਇਹ ਵਰਤਾਰਾ ਸਾਡੇ ਧਰਮ ਦੇ ਵਿਚ ਵੀ ਆ ਗਿਆ, ਸਿੱਖ ਧਰਮ ਚ ਵੀ ਆ ਗਿਆ। ਬਹੁਤ ਸਾਰੇ ਪ੍ਰਚਾਰਕ ਨੇ ਉਹ ਗੁਰੂ ਸਾਹਿਬ ਦੀ ਮਹਿਮਾ ਕਰਨ ਦੇ ਲਈ ਉਹਨਾਂ ਨੂੰ ਬੜਾ ਅਮੀਰ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕਈ ਵਾਰੀ।
ਅਮਨਦੀਪ, ਉਹ ਤੇ ਚਲੋ ਵੱਖਰੀ ਗੱਲ ਆ, ਅਸੀਂ ਜਦੋਂ ਕਿਸੇ ਗੁਰਦੁਆਰੇ ਦੀ ਸੋਭਾ ਕਰਨ ਲੱਗਦੇ ਆ ਨਾ ਕਿ ਫਲਾਣਾ ਗੁਰਦੁਆਰਾ ਹੈ, ਉਹਦੀ ਗੱਲ ਅਸੀਂ ਇਹ ਨੀ ਕਰਦੇ ਕਿ ਉੱਥੇ ਗੁਰੂ ਦਾ ਪ੍ਰਕਾਸ਼ ਹੈ, ਉੱਥੇ ਕੀਰਤਨ ਹੁੰਦਾ ਹੈ, ਉੱਥੇ ਬਾਣੀ ਦਾ ਆਨੰਦ ਅਸੀਂ ਕਰਦੇ ਆ। ਉਹਦੀ ਬਿਲਡਿੰਗ ਬੜੀ ਸੋਹਣੀ, ਉਹਦਾ ਸਰੋਵਰ ਬੜਾ ਸੋਹਣਾ, ਉਹਦੀ ਪਰਿਕਰਮਾ ਬੜੀ ਸੋਹਣੀ ਆ, ਅਸੀਂ ਵੀ ਉਸੇ ਤਰ੍ਹਾਂ ਹੀ ਕਰ ਰਹੇ ਹਾਂ।
ਬਿਲਕੁਲ ਆਹੀ ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾਲ, ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ। ਜਦੋਂ ਅਸੀਂ ਗੁਰੂ ਘਰ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਸ ਉੱਥੇ ਇੰਨੇ ਮਿਲੀਅਨ ਡਾਲਰ ਦਾ ਉਹ ਗੁਰਦੁਆਰਾ ਬਣਿਆ ਹੋਇਆ, ਇੰਨੇ ਵਾਹ ਜੀ ਵਾਹ। ਅਸੀਂ ਸਿਰਫ ਉਹਦੇ ਉੱਤੇ ਜਿੰਨਾ ਵੀ ਮਾਇਆ ਲੱਗੀ ਹੋਈ ਆ ਉਹਦੀ ਵਾਹ ਵਾਹ ਕਰ ਰਹੇ ਹਾਂ, ਨਾ ਕਿ ਅਸੀਂ ਇਹ ਕਰ ਰਹੇ ਹਾਂ ਕਿ ਗੁਰੂ ਮਹਾਰਾਜ ਦਾ ਉੱਥੇ ਪ੍ਰਕਾਸ਼ ਹੈ, ਸ਼ਬਦ ਕੀਰਤਨ ਚੱਲ ਰਿਹਾ, ਉੱਥੋਂ ਕਿੰਨੇ ਸਿੱਖ ਜਿਹੜੇ ਨੇ ਉਹ ਰੋਜ਼ ਸੰਥਿਆ ਲੈਂਦੇ ਨੇ, ਕਿੰਨੇ ਸਿੱਖ ਰੋਜ਼ ਉੱਥੇ ਸ਼ਬਦ ਗੁਰੂ ਦੇ ਨਾਲ ਜੁੜਦੇ ਨੇ। ਇਸ ਚੀਜ਼ ਨੂੰ ਨੀ ਅਸੀਂ ਦੇਖਦੇ ਕਿ ਉਹ ਉੱਥੋਂ ਉਸ ਸਰੋਵਰ ਦੇ ਵਿੱਚੋਂ ਕਿੰਨੇ ਕਾਗ, ਕਿੰਨੇ ਕਾਂ, ਹੰਸ ਬਣ ਕੇ ਬਾਹਰ ਨਿਕਲ ਰਹੇ ਨੇ, ਇਹ ਚੀਜ਼ ਨੀ ਅਸੀਂ ਦੇਖਦੇ। ਸੋ ਇਹੀ ਵਰਤਾਰਾ ਇਸ ਸਲੋਕ ਦੇ ਵਿਚ ਦੱਸ ਰਹੇ ਨੇ ਕਿ ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ। ਉਹਨਾਂ ਰਾਜੇ ਰਾਣੀਆਂ ਦੀਆਂ ਜਿਹੜੀਆਂ ਕਹਾਣੀਆਂ ਉਹ ਸੁਣਾਉਂਦੇ ਨੇ ਜਿਹੜੇ ਧਾਰਮਿਕ ਲੋਕ ਨੇ, ਉਹ ਉਹਨਾਂ ਦੇ ਇੰਨੇ ਮਹਿੰਗੇ ਮਹਿੰਗੇ ਹਾਰ ਪਵਾਉਂਦੇ ਨੇ ਗੱਲਾਂ ਚ ਹੀ, ਗੱਲਾਂ ਗੱਲਾਂ ਚ ਹੀ,
ਗੱਲਾਂ ਦੇ ਨਾਲ।
ਹਾਂਜੀ, ਪਰ
ਪਰ ਗੁਰੂ ਸਾਹਿਬ ਤੇ ਕਹਿੰਦੇ ਗੱਲੀ ਜੋਗ ਨਾ ਹੋਈ।
ਹਾਂਜੀ ਹਾਂਜੀ, ਗੱਲ ਉਹ ਅਗਲੀ ਪੰਕਤੀ ਬਿਲਕੁਲ ਇਹੀ ਆ। ਉਹ ਕਹਿੰਦੇ ਨੇ ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਜਿੱਤ ਤਨ ਪਾਈਏ ਨਾਨਕਾ, ਵੀ ਜਿਨ੍ਹਾਂ ਤੇ ਤੂੰ ਪਵਾ ਰਿਹਾ ਤਨ ਦੇ ਉੱਤੇ ਪਵਾ ਰਿਹਾ, ਸੋ ਤਨ ਹੋਵੇ ਛਾਰ, ਸੇ ਤਨ ਹੋਵੇ ਉਹ ਤਨ ਤਾਂ ਜਿਹੜਾ ਜਿਨ੍ਹਾਂ ਤੇ ਤੂੰ ਪਾ ਰਿਹਾ ਉਹ ਤਾਂ ਖਤਮ ਹੋਣ ਵਾਲਾ ਹੈ, ਤੂੰ ਉਹਦੀ ਗੱਲ ਕਿਉਂ ਕਰ ਰਿਹਾ, ਤੂੰ ਤਨ ਦੀ ਗੱਲ ਕਿਉਂ ਕਰ ਰਿਹਾ, ਤੂੰ ਕ੍ਰਿਸ਼ਨ ਰਾਮ ਦੀ ਜਿਹੜੀ ਅਧਿਆਤਮਕ ਗੱਲ ਹੈ, ਰੱਬ ਨਾਲ ਜੋੜਨ ਦੀ ਗੱਲ ਹੈ, ਉਹ ਕਰ, ਨਾ ਕਿ ਉਹਨਾਂ ਦੇ ਤਨ ਦੇ ਉੱਤੇ ਪਾਏ ਗਹਿਣੇ, ਉਹਨਾਂ ਦੇ ਮੁੰਦੜੀਆਂ, ਉਹਨਾਂ ਦੀ ਗੱਲ ਨਾ ਕਰ। ਇਸੇ ਤਰ੍ਹਾਂ ਅਸੀਂ ਵੀ ਸਾਡੇ ਧਰਮ ਦੇ ਪ੍ਰਚਾਰਕਾਂ ਨੂੰ ਵੀ ਇਹ ਚਾਹੀਦਾ ਆ, ਸਾਨੂੰ ਵੀ ਇਹ ਚਾਹੀਦਾ ਕਿ ਅਸੀਂ ਉਹਨਾਂ ਬਿਲਡਿੰਗਾਂ ਦੀ ਗੱਲ ਨਾ ਕਰੀਏ, ਉਹ ਤਾਂ ਮਿੱਟੀ ਹੋ ਜਾਣੀ, ਮਿੱਟੀ ਦੀਆਂ ਬਣੀਆਂ ਮਿੱਟੀ ਹੋ ਜਾਣੀਆਂ ਨੇ, ਅਸੀਂ ਗੱਲ ਕਰੀਏ ਗੁਰੂ ਦੀ, ਗੁਰਸ਼ਬਦ ਦੀ ਕਰੀਏ, ਅਸੀਂ ਸ਼ਬਦ ਗੁਰੂ ਦੀ, ਬਾਣੀ ਦੀ। ਫਿਰ ਅਗਲੀ ਬਾਣੀ ਇਹੀ, ਅਗਲੀ ਪੰਕਤੀ ਵੀ ਇਹੀ ਆ, ਗਿਆਨ ਨਾਲ ਗੱਲੇ ਢੂੰਡੀਏ ਕਥਨਾ ਕਰੜਾ ਸਾਰ। ਹੁਣ ਜਿਹੜਾ ਗਿਆਨ ਹੈ ਨਾ ਉਹ ਗੱਲਾਂ ਨਾਲ ਨੀ ਲੱਭਿਆ ਜਾ ਸਕਦਾ, ਕਿਉਂ ਇਹਦੇ ਨਾ ਮੈਂ ਇੱਥੇ ਥੋੜਾ ਜਿਹਾ ਵਿਸਥਾਰ ਕਰਨਾ ਚਾਹਨਾ। ਜਪਜੀ ਸਾਹਿਬ ਦੇ ਵਿਚ ਵੀ ਆਉਂਦਾ ਕਿ ਕਥਨਾ ਕਰੜਾ ਸਾਰ, ਬਹੁਤ ਸਾਰੇ ਗਿਆਨੀ ਇਹਨੂੰ ਲੈਂਦੇ ਨੇ ਕਿ ਕਥਨਾ ਕਰੜਾ ਸਾਰ ਦਾ ਮਤਲਬ ਹੁੰਦਾ ਕਿ ਬਹੁਤ ਹੀ ਹਾਰਡ, ਬਹੁਤ ਹੀ ਸਖ਼ਤ ਇੱਕ ਡੰਡਾ, ਸਾਰ ਮਤਲਬ ਛੜੀ, ਸੋਨੇ ਦੀ ਲੋਹੇ ਦੀ ਛੜੀ ਹਨਾ। ਪਰ ਇੱਥੇ ਕਿਉਂਕਿ ਗੱਲ ਗਿਆਨ ਦੀ ਚੱਲ ਰਹੀ ਹੈ ਤੇ ਜਿਹੜਾ ਸਾਰ ਹੈ, ਸਾਰ ਨੂੰ ਸਮਰੀ ਕਹਿੰਦੇ ਨੇ, ਸ਼ੋਰਟ ਫਾਰਮ
ਜੀ।
ਇੱਥੇ ਮਤਲਬ ਤੇ ਉੱਥੇ ਵੀ ਮਤਲਬ ਇਹੀ ਹੈ ਕਿ ਗਿਆਨ ਜਿਹੜਾ ਆ ਉਹ ਗੱਲਾਂ ਦੇ ਨਾਲ ਤੁਸੀਂ ਉਹਨੂੰ ਸਮਰਾਈਜ਼ ਨਹੀਂ ਕਰ ਸਕਦੇ, ਅਕਾਲ ਪੁਰਖ ਦੇ ਇੱਕ ਛੋਟਾ ਸਾਰ ਨਹੀਂ ਕੱਢ ਸਕਦੇ ਭਈ ਲੈ ਵੇ ਆਹੀ ਚੀਜ਼ ਹੈ। ਜਿੱਦਾਂ ਹੁਣ ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਅਕਾਲ ਪੁਰਖ ਦੇ ਗੁਣ ਨਹੀਂ ਦੱਸ ਸਕਦੇ
ਜੀ ਜੀ।
ਸੋ ਜਿਹੜਾ ਗਿਆਨ ਨੂੰ ਹੈ ਨਾ, ਬ੍ਰਹਿਮੰਡ ਦੇ ਗਿਆਨ ਨੂੰ ਹੈ, ਤੁਸੀਂ ਇਹਨੂੰ ਸ਼ਾਰਟ ਫਾਰਮ ਕਰਕੇ ਸਾਰ ਤੇ ਸਮਰੀ ਦੇ ਵਿੱਚ ਨਹੀਂ ਕਰ ਸਕਦੇ। ਇਹ ਬਹੁਤ, ਇਸ ਨੂੰ ਕਥਨਾ ਜਿਹੜਾ ਨਾ ਬਹੁਤ ਔਖਾ ਆ ਗਿਆਨ ਨੂੰ, ਇਹਦਾ ਸਿੱਧਾ ਸਿੱਧਾ ਮਤਲਬ ਇਹ ਨਿਕਲਦਾ ਹੈ, ਕਰਮ ਮਿਲੇ ਤਾਂ ਪਾਈਏ, ਹੋਰ ਹਿਕਮਤ ਹੁਕਮ ਖੁਆਰ। ਜਿਹੜੇ ਮਤਲਬ ਜੇ ਕਰਮਾਂ ਦੇ ਵਿੱਚ ਲਿਖੀ ਹੋਈ ਹੈ ਇਹ ਚੀਜ਼, ਤਾਂ ਉਹ ਜਿਹੜਾ ਗਿਆਨ ਦਾ ਸਾਰ ਹੈ, ਸਾਰ ਕੀ ਹੈ, ਨਾਮ ਤੇ ਸ਼ਬਦ ਉਹ ਤਾਂ ਨਿਕਲਦਾ ਆ ਜੇ ਅਸੀਂ ਉਸ ਜੇ ਕਰਮ ਕੀਤੇ ਹੋਣ ਕਰ ਰਹੇ ਹੋਈਏ ਤਾਂ ਜਾ ਕੇ ਕਿਤੇ ਨਾ ਕਿਤੇ ਸਾਡੀ ਘਾਲ ਜਿਹੜੀ ਆ ਪੂਰੀ ਹੁੰਦੀ ਆ ਤੇ ਤਾਂ ਜਾ ਕੇ ਕਿਤੇ ਉਹ ਸਾਨੂੰ ਸ਼ਬਦ ਤੇ ਨਾਮ ਮਿਲਦਾ ਆ। ਹੋਰ ਹਿਕਮਤ ਹੁਕਮ ਅਖਬਾਰ ਜਿਹੜੀ ਹੋਰ ਹਿਕਮਤ ਹੋਰ ਜਿਹੜੀਆਂ ਚਲਾਕੀਆਂ ਨੇ ਟ੍ਰਿਕਰੀ ਆ ਜਿਹੜੀ ਉੱਪਰ ਅਸੀਂ ਦੱਸ ਕੇ ਇਸ ਸ਼ਲੋਕ ਦੇ ਵਿਚ ਮਹਾਰਾਜ ਨੇ ਦੱਸਿਆ ਇਹ ਸਾਰੀ ਟ੍ਰਿਕਰੀ ਆ ਗਾਣਾ ਵਜਾਉਣਾ ਡਰਾਮੇ ਕਰਨੇ ਇਹ ਹਿਕਮਤ ਇਹਨੂੰ ਹਿਕਮਤ ਕਿਹਾ ਆ ਇਹ ਤਾਂ ਸੌਦਾ ਵੇਚਣ ਵਾਲੀਆਂ ਗੱਲਾਂ ਨੇ ਪੈਸੇ ਕਮਾਉਣ ਵਾਲੀਆਂ ਗੱਲਾਂ ਨੇ ਇਹ ਖੁਆਰ ਹੈ ਸਾਰੀਆਂ ਮਤਲਬ ਉਹਦੇ ਹੁਕਮ ਦੇ ਅੰਦਰ ਇਹ ਸਾਰੀਆਂ ਬੇਕਾਰ ਨੇ।
ਗੁਰੂ ਸਾਹਿਬ ਸਾਨੂੰ ਰੋਜ਼ ਹੀ ਸਮਝਾਉਂਦੇ ਆ ਜਦੋਂ ਆਪਾਂ ਨਿਤਨੇਮ ਵੀ ਕਰਦੇ ਆ ਆਨੰਦ ਸਾਹਿਬ ਹੋਏ ਜਪਜੀ ਸਾਹਿਬ ਹੋਏ ਸਹਿਜ ਸਿਆਣਪਾਂ ਲੱਖ ਹੋਈ ਤਾਂ ਇੱਕ ਨਾ ਚੱਲੇ ਨਾਲ ਆਨੰਦ ਸਾਹਿਬ ਚ ਵੀ ਕਹਿੰਦੇ ਆ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈਆਂ ਨਾਲ ਨੀ ਰੱਬ ਪਾਇਆ ਜਾਣਾ ਇਹ ਗੱਲ ਫੇਰ ਉੱਥੇ ਹੀ ਆਉਣੀ ਆ ਘੁੰਮ ਕੇ ਕਿ ਭੈ ਭਉ ਨਿਰਭਉ ਇਹ ਗੱਲਾਂ ਕਿਵੇਂ ਜੁੜੀਆਂ ਨੇ ਗੁਰਬਾਣੀ ਨੇ ਕਿਵੇਂ ਸਾਨੂੰ ਸੇਧਾਂ ਦਿੱਤੀਆਂ ਨੇ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਇਨਕਾ ਭਉ ਸਭ ਗਵਾਸੀ ਇਹ ਸਾਰੀਆਂ ਗੱਲਾਂ ਨਿਤਨੇਮ ਚ ਇਸੇ ਕਰਕੇ ਗੁਰੂ ਸਾਹਿਬ ਨੇ ਸਾਰ ਦੇ ਦਿੱਤਾ ਕਿ ਇਹ ਗੱਲਾਂ ਜਿਹੜੀਆਂ ਸਮਝਣ ਦੀ ਕੋਸ਼ਿਸ਼ ਕਰ ਗੁਰ ਕਿਰਪਾ ਤੇ ਹਰ ਨਿਰਭਉ ਤੇ ਆਇਆ ਬਿਦ ਬਿਪ ਭਉ ਜਲ ਸ਼ਬਦ ਤਰਾਇਆ ਇਸ ਕਰਕੇ ਇਹ ਜਿਹੜਾ ਇਹ ਗਿਆਨ ਜਿਹੜਾ ਹੈ ਇਹ ਗੱਲਾਂ ਦਾ ਨਹੀਂ ਹੋਣਾ ਚਾਹੀਦਾ ਇਹ ਗਿਆਨ ਗੁਰੂ ਨਾਲ ਜੁੜਨ ਦਾ ਹੋਣਾ ਚਾਹੀਦਾ ਹੈ ਉਹਨੂੰ ਸਮਝਣ ਦਾ ਉਪਰਾਲਾ ਕਰਨਾ ਚਾਹੀਦਾ ਇਸੇ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਉਂਕਿ ਆਸਾ ਦੀ ਵਾਰ ਜਿਹੜੀ ਹੈ ਇਹਦੇ ਵਿਚ ਇਹ ਸਾਰਾ ਕੁਝ ਸਾਨੂੰ ਸਿਧਾਂਤ ਦ੍ਰਿੜ ਹੋ ਜਾਂਦੇ ਨੇ ਭੈ ਵਿਚ ਸਭ ਆਕਾਰ ਹੈ ਨਿਰਭਉ ਹਰ ਜੀ ਸੋਏ
ਜੀ ਜੀ ਹੁਣ ਇਸ ਸ਼ਲੋਕ ਦੀ ਗੱਲ ਇੱਥੇ ਮੁੱਕਦੀ ਹੈ ਕਿ ਜੇ ਅਸਲੀ ਗਿਆਨ ਢੂੰਡਣ ਦੇ ਲਈ ਜੇ ਅਸੀਂ ਮਤਲਬ ਉਦਮ ਜਾਂ ਕਰਮ ਕੀਤੇ ਹੋਣ ਚਾਹੇ ਇਸ ਜਨਮ ਦੇ ਵਿਚ ਭਾਵੇਂ ਪੂਰਵਲੇ ਜਨਮਾਂ ਦੇ ਵਿਚ ਤਾਂ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਰਮ ਦੇ ਨਾਲ ਮਤਲਬ ਸਾਨੂੰ ਐਫਰਟ ਕਰਨਾ ਪੈਣਾ ਹੈ ਬਾਕੀ ਸਭ ਚਤਰਾਈਆਂ ਪੈਂਤਰੇ ਹੁਕਮ ਚਲਾਉਣੇ ਸਭ ਬੇਕਾਰ ਨੇ ਇਹਨਾਂ ਦਾ ਇਸ ਸ਼ਲੋਕ ਦਾ ਇਹ ਮਤਲਬ ਹੈ। ਹੁਣ ਇਸ ਸ਼ਲੋਕ ਦੇ ਵਿਚ ਤੁਸੀਂ ਇਹਦੀ ਮੈਂ ਹੁਣ ਸਮਰਾਈਜ਼ ਕਰਦਾ ਕਿ ਇਸ ਦੀ ਬਿਊਟੀ ਦੇਖੋ ਇਸ ਦੀ ਰਵਾਨਗੀ ਦੇਖੋ ਇਸ ਸ਼ਲੋਕ ਦੀ ਕਿ ਉਹ ਭੈ ਦੇ ਵਿਚੋਂ ਕੱਢ ਕੇ ਸ਼ਲੋਕ ਦੇ ਪਹਿਲੇ ਸ਼ਲੋਕ ਦੇ ਅਖੀਰ ਦੇ ਵਿਚ ਤੁਹਾਨੂੰ ਨਿਰਭਉ ਤੱਕ ਲੈ ਜਾਂਦੇ ਨੇ ਨਿਰੰਕਾਰ ਤੱਕ
ਜੀ ਬਿਲਕੁਲ
ਜਦੋਂ ਉੱਥੇ ਸਿਖਰ ਤੇ ਲੈ ਜਾਂਦੇ ਨੇ ਗੁਰੂ ਸਾਹਿਬ ਤਾਂ ਉਥੋਂ ਕਹਿੰਦੇ ਖੜ ਕੇ ਦੇਖ ਹੁਣ ਭੇ ਹੇਠਾਂ ਕੀ ਚੱਲ ਰਿਹਾ ਭੇ ਆਹ ਸਾਰਾ ਕੁਝ ਜਿਹੜੇ ਰਾਜੇ ਰਾਮ ਕਾਨ ਕਹਾਣੀਆਂ ਵਿਚਾਰ ਚੱਲ ਰਹੇ ਨੇ ਵੇਦ ਚੱਲ ਰਹੇ ਧਰਮਾਂ ਦੀਆਂ ਵਿਚਾਰਾਂ ਚੱਲ ਰਹੀਆਂ ਨੇ ਇਹ ਸਭ ਜਿਹੜੀਆਂ ਨੇ ਫੋਕਟ ਨੇ ਜਦ ਤੱਕ ਇਹਨਾਂ ਦੇ ਵਿਚ ਉਸ ਸ਼ਬਦ ਦਾ ਗਿਆਨ ਨਹੀਂ ਹੈਗਾ ਗਿਆਨ ਦਾ ਜਿਹੜਾ ਹਾਂਜੀ ਬਾਕੀ ਸਭ ਇਹ ਜਿਹੜੇ ਨੇ ਖਰਾਬ ਨੇ ਸੋ ਇਹ ਦੇਖੋ ਗੁਰੂ ਸਾਹਿਬ ਉੱਪਰ ਲੈ ਜਾਂਦੇ ਨੇ ਉੱਪਰੋਂ ਤੁਹਾਨੂੰ ਦਿਖਾ ਦਿੰਦੇ ਨੇ ਵੀ ਆਹ ਦੇਖੋ ਕੀ ਚੱਲ ਰਿਹਾ। ਹੁਣ ਮੈਨੂੰ ਲੱਗਦਾ ਕਿ ਅਸੀਂ ਪੌੜੀ ਦਾ ਪਾਠ ਇੱਕ ਵਾਰੀ ਫੇਰ ਸਰਵਣ ਕਰ ਲਈਏ ਤਾਂ ਜ਼ਿਆਦਾ ਬਿਹਤਰ ਹੋਊਗਾ ਉਸ ਤੋਂ ਬਾਅਦ ਅਸੀਂ
ਹਾਂਜੀ ਬਿਲਕੁਲ ਸੂਰਜ ਭਾਵੇਂ ਚੰਦ ਕੋ ਕਰੋੜੀ ਚਲਤਨਾ ਅੰਤ ਭਾਵੇਂ ਸਿੱਧ ਬੁੱਧ ਸੁਰਨਾਥ ਭਾਵੇਂ ਆਡਾਣੇ ਆਕਾਸ਼ ਭਾਵੇਂ ਜੋਤ ਮਹਾਵਲ ਸੂਰ ਭਾਵੇਂ ਆਵੇ ਜਾਵੇ ਪੂਰ ਸਗਲਿਆ ਪਾਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਤਿਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕਾਨ ਕਹਾਣੀਆਂ ਕੀਤੇ ਵੇਦ ਵਿਚਾਰ
ਕੀਤੇ ਨੱਚੇ ਮੰਗਤੇ ਗਿਣਮਿਲ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੇ ਆਏ ਕੱਢੇ ਬਾਜ਼ਾਰ ਭਾਵੇਂ ਰਾਜੇ ਰਾਣੀਆਂ ਬੋਲੇ ਅਲਪਤਾਲ ਲੱਖ ਚੱਕੇ ਕੇ ਮੁੰਦੜੇ ਲੱਖ ਚੱਕਿਆ ਕੇ ਹਾਰ ਜਿੱਤਣ ਪਾਈਏ ਨਾਨਕਾ ਸੇਤਨ ਹੋਵੇ ਛਾਰ ਗਿਆਨ ਗੱਲੀ ਢੂੰਡੀਏ ਕਥਨਾ ਕਲਾ ਸਾਰ ਕਰਮ ਲੈ ਤਾਂ ਪਾਈਏ ਉਹ ਹਿਕਮਤ ਹੁਕਮ ਖੁਆਰ
ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ ਇਹ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਬਦ ਸੁਣਾਇਆ ਸਤਿਗੁਰ ਜੇ ਵੜਦਾ ਤਾਂ ਕੋਈ ਸਭ ਸੁਣਿਓ
ਸਵਾਇਆ ਸਤ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਅੱਗ ਆਇਆ
ਜਿਨ ਸੱਚੋ ਸੱਚ ਬੁਝਾਇਆ ਸ੍ਰੀ ਵਾਹਿਗੁਰੂ ਜੀ
ਜੀ ਆਪ ਜੀ ਸਰਵਣ ਕਰ ਰਹੇ ਸੀ ਅਸਦੀਵਾਰ ਦੀ ਇਸ ਚੌਥੀ ਪੌੜੀ ਦੇ ਸਲੋਕਾਂ ਨੂੰ ਕੀਰਤਨ ਰੂਪ ਵਿਚ ਕਿਉਂਕਿ ਸਮਝਣ ਲਈ ਸਾਨੂੰ ਕੀਰਤ ਕਰਨੀ ਪੈਣੀ ਹੈ ਕੀਰਤਨ ਕਰਨਾ ਪੈਣਾ ਹੈ ਇਸ ਕਰਕੇ ਨਾਲ ਨਾਲ ਹੀ ਗੁਰਬਾਣੀ ਦਾ ਇਹ ਕੀਰਤਨ ਚੱਲ ਰਿਹਾ ਅਮਨਦੀਪ ਜਦੋਂ ਅਸੀਂ ਇਹਨਾਂ ਦੋਵਾਂ ਸਲੋਕਾਂ ਨੂੰ ਬੜੇ ਪਿਆਰ ਨਾਲ ਵਿਚਾਰਨ ਦਾ ਉਪਰਾਲਾ ਕਰਦੇ ਹਾਂ ਜਿਵੇਂ ਸ਼ੁਰੂਆਤ ਚ ਵੀ ਗੱਲ ਕੀਤੀ ਹੈ ਭੈ ਤੋਂ ਨਿਰਭਉ ਤੱਕ ਪਹੁੰਚਣ ਲਈ ਉਹਦੀ ਮਿਹਰ ਨਜ਼ਰ ਦੀ ਗੱਲ ਜਿਹੜੀ ਬਹੁਤ ਜ਼ਰੂਰੀ ਹੈ
ਬਿਲਕੁਲ
ਗੁਰੂ ਸਾਹਿਬ ਨੇ ਵੀ ਉਹੀ ਸਮਝਾਇਆ ਕਿ ਅਸੀਂ ਆਪਣਾ ਉਪਰਾਲਾ ਸਾਡਾ ਸਾਡੀਆਂ ਚਤਰਾਈਆਂ ਸਾਡੀਆਂ ਸਿਆਣਪਾਂ ਇਹ ਕਿਸੇ ਲੇਖੇ ਵਿਚ ਨਹੀਂ ਲੱਗ ਸਕਦੀਆਂ ਅਸੀਂ ਤਾਂ ਉਹਦੀ ਮਿਹਰ ਨਜ਼ਰ ਦੇ ਵਿਚ ਹੀ ਇਹ ਸਾਰਾ ਕੁਛ ਪਾ ਸਕਦੇ ਹਾਂ ਉਸ ਪੌੜੀ ਤੱਕ ਜਿਵੇਂ ਤੁਸੀਂ ਕਿਹਾ ਉਪਰੋਂ ਗੁਰੂ ਸਾਹਿਬ ਉਪਰੋਂ ਸਤਿਗੁਰੂ ਦਿਖਾਉਂਦੇ ਆ ਸਾਨੂੰ ਉਥੋਂ ਤੱਕ ਪਹੁੰਚਣ ਲਈ ਜਿਹਨੂੰ ਸੱਚ ਖੰਡ ਕਹਿੰਦੇ ਆਪਾਂ ਉਥੋਂ ਥੱਲੇ ਤੱਕ ਦੇਖਣ ਲਈ ਸਾਨੂੰ ਉਹਦੀ ਮਿਹਰ ਨਜ਼ਰ ਦੇ ਪਾਤਰ ਬਣਨਾ ਪੈਣਾ ਹੈ ਇਹੋ ਹੀ ਇਸ ਪੌੜੀ ਸਮਝਾਇਆ ਹੈ ਤੇ ਤੁਸੀਂ ਵੀ ਇਸ ਬਾਰੇ ਚਾਨਣ ਪਾਓ ਕਿ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰ ਹੀ ਸਤਿਗੁਰ ਪਾਇਆ
ਹਾਂਜੀ ਹੁਣ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਨਿਰਭਉ ਤੱਕ ਪਹੁੰਚਣ ਦੇ ਲਈ ਸਾਨੂੰ ਘਾਲਣਾ ਘਾਲਣੀ ਪੈਣੀ ਆ ਭੈ ਤੋਂ ਨਿਰਭਉ ਹੋਣ ਦੇ ਲਈ ਉਹਦੇ ਲਈ ਕੀ ਕਰਨਾ ਪੈਣਾ ਨਜ਼ਰ ਕਰੇ ਜੇ ਆਪਣੀ ਜੇ ਉਹ ਆਪ ਆਪਣੀ ਮਿਹਰ ਕਰੇ ਤਾਂ ਨਜ਼ਰ ਹੀ ਸਤਿਗੁਰ ਪਾਇਆ ਤਾਂ ਸਾਨੂੰ ਫਿਰ ਸਤਿਗੁਰੂ ਜਿਹੜਾ ਆ ਉਹ ਉਸ ਦਾ ਅਹਿਸਾਸ ਹੁੰਦਾ ਆ ਸਾਡੇ ਅੰਦਰ ਪ੍ਰਗਟ ਹੁੰਦਾ ਹੈ ਸਤਿਗੁਰੂ ਸ਼ਬਦ ਪ੍ਰਗਟ ਹੁੰਦਾ ਜਿਸ ਨੂੰ ਅਸੀਂ ਸ਼ਬਦ ਗੁਰੂ ਵੀ ਕਹਿੰਦੇ ਹੁੰਦੇ ਹਾਂ ਅਸੀਂ ਪਹਿਲਾਂ ਵੀ ਦੱਸਿਆ ਗਾਂ ਵੀ ਦੱਸੀ ਜਾਵਾਂਗੇ ਕਿ ਅਸੀਂ ਸੁਖਮਣੀ ਸਾਹਿਬ ਦੇ ਜਿਹੜਾ ਪਹਿਲਾ ਹੀ ਸ਼ਲੋਕ ਲਈਏ ਕਿ ਆਦਿ ਗੁਰੇ ਨਵੇਂ ਜੁਗਾਦ ਗੁਰੇ ਨਵੇਂ ਸਤਿਗੁਰੇ ਨਵੇਂ ਸ੍ਰੀ ਗੁਰੂ ਦੇਵੇ ਨਵੇਂ ਹੁਣ ਇਹ ਸਾਰੇ ਗੁਰੂ ਨੇ ਆਦਿ ਗੁਰੂ ਕੌਣ ਹੈ ਆਦਿ ਗੁਰੂ ਹੈਗਾ ਅਕਾਲ ਪੁਰਖ ਆਪ ਜੁਗਾਦ ਗੁਰੂ ਕੌਣ ਹੈ ਜੁਗ ਜਾਣੀ ਕਿ ਸਮਾਂ ਕਿਹਨੇ ਸ਼ੁਰੂ ਕੀਤਾ ਉਹ ਹੈ ਨਾਮ ਤੋਂ ਬਾਅਦ ਯੁੱਗ ਸ਼ੁਰੂ ਹੋਏ ਨੇ ਸਮਾਂ ਸ਼ੁਰੂ ਹੋਇਆ ਕਾਲ ਸਤਿਗੁਰੂ ਕੌਣ ਹੈ ਸਤਿਗੁਰੂ ਹੈ ਜੀ ਸ਼ਬਦ ਸ਼ਬਦ ਗੁਰੂ ਤੇ ਸ੍ਰੀ ਗੁਰੂ ਦੇਵ ਕੌਣ ਹੈ ਸ੍ਰੀ ਗੁਰੂ ਦੇਵ ਹੈ ਜਿਹੜੇ ਸਾਨੂੰ ਇਸ ਵੇਲੇ ਬਾਣੀ ਦੇ ਨਾਲ ਸੇਧ ਦੇ ਰਹੇ ਨੇ ਜਿਸ ਤਰ੍ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਸਾਡੇ ਸ੍ਰੀ ਗੁਰੂ ਦੇਵ ਹੈ ਜਿਹੜੇ ਦ੍ਰਿਸ਼ਟਮਾਨ ਨੇ ਜਿਹੜੇ ਸਾਨੂੰ ਸਤਿਗੁਰੂ ਦੇ ਨਾਲ ਜੋੜਦੇ ਨੇ ਹੁਣ ਜੇ ਅਸੀਂ
ਦ੍ਰਿਸ਼ਟਮਾਨ
ਹਾਂਜੀ ਹਾਂਜੀ ਜਿਸ ਤਰ੍ਹਾਂ ਦ੍ਰਿਸ਼ਟਮਾਨ ਹੈ ਜਿਸ ਤਰ੍ਹਾਂ ਕੋਈ ਬਹੁਤ ਹੀ ਪਹੁੰਚਿਆ ਹੋਇਆ ਸਾਧੂ ਜਿਸ ਦੇ ਅੰਦਰ ਇਹ ਚੀਜ਼ ਪ੍ਰਗਟ ਹੋ ਗਈ ਹੈ ਉਹ ਵੀ ਅਸੀਂ ਉਹਨੂੰ ਵੀ ਗੁਰੂਦੇਵ ਮੰਨ ਸਕਦੇ ਹਾਂ ਅਸੀਂ ਬਾਣੀ ਦੇ ਮੁਤਾਬਕ ਸਿਧਾਂਤਾਂ ਦੇ ਮੁਤਾਬਕ ਕਿਸੇ ਸੰਤ ਮਹਾਂਪੁਰਖ ਜਿਹੜਾ ਕਿ ਨਾਮ ਦੇ ਨਾਲ ਜੋੜਦਾ ਹੈ ਨਾਟ ਮਟੀਰੀਅਲ ਦੇ ਨਾਲ ਉਹਨੂੰ ਵੀ ਅਸੀਂ ਗੁਰੂਦੇਵ ਮੰਨ ਸਕਦੇ ਹਾਂ ਪਰ ਮੌਜੂਦਾ ਹੁਕਮ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਸਾਨੂੰ ਸਿਰਫ ਤੇ ਸਿਰਫ ਨਾਮ ਦੇ ਨਾਲ ਜੋੜਦਾ ਇਸ ਕਰਕੇ ਸਾਰਿਆਂ ਨੂੰ ਵੱਧ ਪ੍ਰਵਾਨਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਵੇਲੇ ਹੈ ਦਸਵੇਂ ਪਾਤਸ਼ਾਹ ਤੋਂ ਬਾਅਦ ਹੁਣ ਉਹ ਕਹਿੰਦੇ ਨੇ ਕਿ ਜਿਹੜਾ ਨਾਮ ਹੈ ਨਾਮ ਪ੍ਰਾਪਤ ਕਰਨ ਦੇ ਲਈ ਅਕਾਲ ਪੁਰਖ ਆਦਿ ਗੁਰ ਤੇ ਜੁਗਾਦ ਗੁਰ ਤੱਕ ਪਹੁੰਚਣ ਦੇ ਲਈ ਤੁਹਾਨੂੰ ਸਤਿਗੁਰੂ ਦੀ ਲੋੜ ਹੈ ਤੁਸੀਂ ਬਾਈਪਾਸ ਨਹੀਂ ਕਰ ਸਕਦੇ ਉਸ ਨੂੰ ਸਤਿਗੁਰੂ
ਪਾਵਾਂਗੇ ਕਿਵੇਂ ਇਹ ਵੀ ਤੇ ਤੱਤ ਗੁਰਬਾਣੀ ਚ ਇਹਨਾਂ ਦੱਸਿਆ
ਹਾਂਜੀ ਉਹ ਸਾਰੇ ਸਿਧਾਂਤ ਜਿਹੜੇ ਨੇ ਗੁਰਬਾਣੀ ਦੇ ਵਿਚ ਆਉਂਦੇ ਨੇ ਕਿ ਨਾਮ ਨੂੰ ਪਾਉਣ ਦੇ ਲਈ ਤੁਹਾਨੂੰ ਸ਼ਬਦ ਦੀ ਲੋੜ ਹੈ ਸ਼ਬਦ ਗੁਰੂ
ਜੀ
ਸ਼ਬਦ ਦੇ ਹੀ ਨਾਉ ਉਪਜੇ ਸੋ ਉਹ ਸ਼ਬਦ ਦੀ ਗੱਲ ਹੁਣ ਚੱਲ ਰਹੀ ਹੈ ਭਈ ਅਕਾਲ ਪੁਰਖ ਤਾਂ ਪਾਇਆ ਜਾਂਦਾ ਆ ਜੇ ਸਤਿਗੁਰ ਨਦਰੀ ਆਇਆ ਜੇ ਸਤਿਗੁਰੂ ਦੇ ਤੱਕ ਪਹੁੰਚੇ ਆ ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੇ ਸ਼ਬਦ ਸੁਣਾਇਆ ਉਹ ਜਿਹੜਾ ਸ਼ਬਦ ਹੈ ਜਦੋਂ ਸ਼ਬਦ ਦੇ ਰਾਹੀਂ ਨਾਮ ਪ੍ਰਗਟ ਹੁੰਦਾ ਨਾ ਮੁਕਤੀ ਹੁੰਦੀ ਆ ਸੋ ਉਹ ਸ਼ਬਦ ਹੀ ਸਤਿਗੁਰੂ ਹੈ ਸ਼ਬਦ ਗੁਰੂ ਹੀ ਸਤਿਗੁਰੂ ਹੈ ਬਹੁਤ ਜਨਮ ਭਟਕ ਭਟਕ ਕੇ ਅਸੀਂ ਉਸ ਸ਼ਬਦ ਤੱਕ ਪਹੁੰਚਦੇ ਹਾਂ ਹੁਣ ਇੱਥੇ ਮੈਂ ਇੱਕ ਹੋਰ ਸਿਧਾਂਤ ਪਿਛਲੇ ਆਪਾਂ ਪੌੜੀਆਂ ਦੇ ਵਿਚ ਵੀ ਕੀਤਾ ਸੀਗਾ ਕਿ ਝੂਠ ਕੀ ਆ ਤੇ ਸੱਚ ਕੀ ਆ ਕਹਿੰਦੇ ਨੇ ਕਿ ਜੋ ਮਰ ਜੰਮੇ ਸੋ ਕੱਚ ਨਿਕੱਚ ਹਾਂਜੀ ਜਿਹੜਾ ਜੰਮ ਕੇ ਮਰ ਗਿਆ ਮਰ ਕੇ ਫੇਰ ਜੰਮ ਪਿਆ ਉਹ ਕੱਚਾ ਆ ਸੋ ਅਸੀਂ ਇਸ ਵੇਲੇ ਜਿਹੜੀ ਦੁਨੀਆਂ ਦੇ ਉੱਤੇ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ ਉਹ ਅਸੀਂ ਕੱਚੇ ਆ ਅਜੇ ਅਸੀਂ ਸਾਡੀ ਮੁਕਤੀ ਨਹੀਂ ਹੋਈ ਜਿਹੜਾ ਮਰ ਕੇ ਫੇਰ ਦੁਬਾਰਾ ਜੰਮ ਪਿਆ ਉਹ ਵੀ ਕੱਚਾ ਆ ਸੋ ਅਸੀਂ ਬਹੁਤ ਜਨਮ ਭਟਕ ਕੇ ਆਏ ਹੋਏ ਆ, ਕਿੰਨੇ ਬਿਲੀਅਨ ਟ੍ਰਿਲੀਅਨ ਸਾਲ ਹੋ ਗਏ ਆ, ਜਿਦਾਂ ਕੈਲਕੂਲੇਸ਼ਨਾਂ ਪੁਰਾਣੀਆਂ ਜਿਹੜੀਆਂ ਨੇ ਬ੍ਰਾਹਮਣਾਂ ਦੀਆਂ, ਉਹ ਕਹਿ ਰਹੀਆਂ ਨੇ ਕਿ 1.33 ਟ੍ਰਿਲੀਅਨ ਈਅਰਸ ਹੋ ਗਏ ਨੇ
ਜੀ,
ਤੇ ਉਹ ਤੋਂ ਪਤਾ ਨੀ ਕਿੰਨੀ।
ਗੁਰੂ ਸਾਹਿਬ ਵੀ ਕਹਿੰਦੇ ਆ ਨਾ, ਕਈ ਜਨਮ ਪਾਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਪਤਾ ਨੀ ਕਿਥੋਂ ਕਿਥੋਂ ਦੀ ਲੰਘ ਕੇ ਆਏ ਹੋਣਗੇ।
ਅਰਬਦ ਨਰਬਦ ਤੋਂ ਸ਼ੁਰੂ ਹੋਈ ਆ,
ਤਰੀਕਾ
ਅਰਬਦ ਨਰਬਦ ਤਾਂ ਪਤਾ ਹੀ ਨਹੀਂ ਲੱਗਾ ਵੀ ਕੁਛ ਸੀਗਾ ਜਾਂ ਨਹੀਂ, ਉਸ ਤੋਂ ਬਾਅਦ ਬ੍ਰਹਿਮੰਡ ਸ਼ੁਰੂ ਹੋਇਆ। ਸੋ ਇੰਨੇ ਸਮਾਂ ਲੰਘ ਕੇ ਅਸੀਂ ਆਏ ਆ, ਬਹੁਤੇ ਜਨਮ ਭਰਮਿਆ, ਤਾਂ ਮੁੜ ਕੇ ਇਸ ਮਨੁੱਖਾ ਦੇ ਇਹਦੇ ਵਿਚ ਫੇਰ ਸਾਨੂੰ ਉਹ ਸ਼ਬਦ ਸੁਣਨ ਨੂੰ ਮਿਲਿਆ ਜਿਹੜਾ ਕਿ ਸ਼ੁਰੂ ਦੇ ਵਿਚ ਸੀ। ਸੋ ਇਹ ਉਹੀ ਸਤਿਗੁਰੂ ਹੈ, ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ, ਜਿਹੜਾ ਇਹ ਸ਼ਬਦ ਹੈ ਉਹ ਸ਼ਬਦ ਦੀ ਗੱਲ ਕਰ ਰਹੇ ਆ, ਅਗੰਮੀ ਸ਼ਬਦ ਦੀ ਜਿਹਦੇ ਵਿਚ ਨਾਮ ਸਾਨੂੰ ਮਿਲਦਾ ਆ, ਉਹਦੇ ਉਹ ਤੋਂ ਵੱਡਾ ਦਾਤਾ ਹੋਰ ਕੋਈ ਨਹੀਂ ਹੈਗਾ, ਸਭ ਸੁਣਿਓ ਲੋਕ ਸਵਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਹੁਣ ਇਹ ਜਿਹੜਾ ਸ਼ਬਦ ਜਦੋਂ ਮਿਲਦੇ ਨੇ, ਫੇਰ ਸ਼ਬਦ ਗੁਰੂ ਦੇ ਨਾਲ ਮੇਲ ਹੁੰਦਾ, ਉਹਦੇ ਵਿੱਚੋਂ ਫਿਰ ਸੱਚ ਮਿਲਦਾ ਆ ਨਾਮ, ਤੇ ਉਹ ਫਿਰ ਸਾਡੇ ਵਿੱਚੋਂ ਜਿਹੜਾ ਆਪ ਹੈ, ਦੂਜਾ ਆਪ ਜਿਹਨੂੰ ਅਸੀਂ ਕਹਿੰਦੇ ਮੈਂ, ਉਹ
ਹੋਮੇ
ਉਹ ਖਤਮ ਹੋ ਜਾਂਦੀ ਆ, ਫਿਰ ਰੱਬ ਦਾ ਰੂਪ ਆਪ ਹੀ ਬਣਿਆ, ਦੋ ਨਹੀਂ ਨਾ ਰਹਿੰਦੇ, ਫਿਰ ਇੱਕੋ ਹੀ ਰਹਿ ਜਾਂਦਾ, ਅਕਾਲ ਪੁਰਖ ਆਪ ਹੀ
ਤੁਹਾਡੇ। ਤੂੰ ਕਰਤਾ ਤੂੰ ਹੁਆ ਮੁਝਮੇ ਰਹਾ ਨਾ ਹੂ
ਜੀ,
ਗੁਰੂ ਸਾਹਿਬ ਵੀ ਗੁਰਬਾਣੀ ਵਿਚ ਵੀ ਕਹਿੰਦੇ ਆ ਕਿ ਤੂੰ ਤੇਰਾ ਨਾਮ ਜਪਦਿਆਂ ਜਪਦਿਆਂ ਤੈਨੂੰ ਯਾਦ ਕਰਦਿਆਂ ਕਰਦਿਆਂ ਮੈਂ ਤੇਰਾ ਹੀ ਰੂਪ ਹੋ ਗਿਆ। ਤੇ ਹੋਰ ਵੀ ਥਾਂ ਤੇ ਕਈ ਵਾਰ ਲਿਖਿਆ ਆਪਾਂ ਪੜ੍ਹਦੇ ਆ, ਆਪ ਗਵਾਈਏ ਤਾਂ ਸਭ ਪਾਈਏ, ਮਤਲਬ ਆਪ ਜਿਹੜੀ ਆ ਇਹਦਾ ਭਾਵ ਹੋਮੇ ਆ, ਜਿੰਨਾ ਚਿਰ ਅਸੀਂ ਮੈਂ ਕਰਦੇ ਆ ਓਨਾ ਚਿਰ ਤੂੰ ਨੀ ਬਣ ਸਕਦੇ, ਜਦੋਂ ਤੂੰ ਤੂੰ ਕਰਾਂਗੇ। ਬਬੀਹਾ ਉਹ ਵੀ ਕਰਦਾ ਏ, ਹਰ ਹੱਟ ਵੀ ਤੂੰ ਤੂੰ ਕਰੇ, ਬੜੇ ਥਾਂ ਸਿਧਾਂਤ ਦ੍ਰਿੜ ਕਰਾਏ ਗਏ ਨੇ
ਜੀ। ਸੋ ਉਹ ਕਹਿੰਦੇ ਨੇ ਕਿ ਜਦੋਂ ਸਤਿਗੁਰ ਮਿਲਦੇ ਨੇ, ਸੱਚ ਪਾਉਂਦੇ ਨੇ, ਪਾਇਆ ਜਾਂਦਾ ਆ, ਉਹ ਸਾਡੇ ਅੰਦਰੋਂ ਦੂਜੀ ਜਿਹੜੀ ਹਸਤੀ ਆ ਉਹ ਕੱਢ ਕੇ ਇੱਕੋ ਹੀ ਹਸਤੀ ਰਹਿਣ ਦਿੰਦਾ, ਉਹ ਹੈਗਾ ਅਕਾਲ ਪੁਰਖ ਆਪ, ਜਿਹਨੇ ਸੱਚੋ ਸੱਚ ਬੁਝਾਇਆ। ਸੋ ਇਹ ਸਾਰੀ ਜਿਹੜੀ ਪੌੜੀ ਆ ਇਹ ਸਤਿਗੁਰੂ ਦੀ ਮਹਿਮਾ ਦੇ ਵਿਚ ਆ। ਮੈਂ ਸਤਿਗੁਰੂ ਦੇ ਬਾਰੇ ਇੱਕ ਛੋਟਾ ਜਿਹਾ ਵਿਚਾਰ ਹੋਰ ਰੱਖਣਾ ਚਾਹੁੰਦਾ ਜੀ, ਮੇਰੀ ਨਜ਼ਰੇ ਕਿ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਅਕਾਲ ਪੁਰਖ ਨਿਰੰਕਾਰ ਨਾਮ ਦੀ ਰਚਨਾ ਕਰਦਾ ਆ, ਨਾਮ ਬਣਾਉਂਦਾ ਆ, ਨਾਮ ਤੋਂ ਬਾਅਦ ਸ਼ਬਦ ਬਣਦਾ, ਸ਼ਬਦ ਤੋਂ ਹੋਏ ਲੱਖ ਦਰਿਆ, ਉਸ ਕਵਾਓ ਤੋਂ ਲੱਖ ਦਰਿਆ ਬਣਦੇ ਨੇ। ਸੋ ਸ਼ਬਦ ਦੇ ਨਾਲ ਹੀ ਜਿੰਦ ਲੈਂਦਾ ਆ, ਸ਼ਬਦ ਦੇ ਨਾਲ ਹੀ ਜਿੰਦ ਬਣਾਉਂਦਾ ਆ, ਤੇ ਸਤਿਗੁਰ ਜੇਵੜ ਦਾਤਾ ਕੋ ਨਹੀਂ, ਠੀਕ ਆ, ਉਹ ਸਤਿਗੁਰੂ ਹੀ ਮਤਲਬ ਦੁਨੀਆਂ ਨੂੰ ਬਣਾ ਰਿਹਾ, ਸਤਿਗੁਰੂ ਹੀ ਦੁਨੀਆਂ ਦੇ ਵਿਚੋਂ ਕੱਢ ਕੇ ਅਕਾਲ ਪੁਰਖ ਦੇ ਨਾਲ ਮਿਲਾ ਰਿਹਾ। ਸੋ ਸਤਿਗੁਰੂ ਸ਼ਬਦ ਜਿਹੜਾ ਆ ਉਹ ਧੁਰ ਆਇਆ, ਉਹਨੂੰ ਇਦਾਂ ਰੱਖ ਲਓ ਕਿ ਉਹ ਅੱਧ ਦੇ ਵਿਚ ਨੇ, ਇਕ ਪਾਸੇ ਉਹਦੇ ਨਿਰੰਕਾਰ ਨੇ ਪਿਛਲੇ ਪਾਸੇ, ਉਹਦੇ ਅਗਲੇ ਪਾਸੇ ਸਾਰੀ ਸ੍ਰਿਸ਼ਟੀ ਆ। ਹੁਣ ਮੈਂ ਇਹ ਵਿਚਾਰ ਪੇਸ਼ ਕਰਨਾ ਚਾਹੁੰਦਾ ਕਿ ਉਹ ਕਿਉਂ ਬੈਠਾ ਆ ਉੱਥੇ
ਜੀ,
ਉਹ ਉਸ ਜਗ੍ਹਾ ਦੇ ਉੱਤੇ ਕਿਉਂ ਬੈਠਾ ਆ, ਕੀ ਉਸ ਨੂੰ ਗਿਆਨ ਦੀ ਲੋੜ ਨੀ, ਕੀ ਸਤਿਗੁਰੂ ਨੂੰ ਗਿਆਨ ਦੀ ਲੋੜ ਨੀ ਹੈਗੀ, ਉਹ ਅਕਾਲ ਪੁਰਖ ਦੇ ਵਿਚ ਕਿਉਂ ਨੀ ਸਮਾ ਰਿਹਾ
ਜੀ,
ਉਹਦੇ ਕੋਲ ਸਾਰਾ ਕੁਛ ਆ, ਉਹ ਜਦ ਲੋਕਾਂ ਨੂੰ ਰਾਹ ਦੱਸ ਕੇ ਉਧਰ ਨੂੰ ਤੋਰ ਰਿਹਾ ਆ, ਉਹ ਆਪ ਕਿਉਂ ਨੀ ਉਹਦੇ ਵਿਚ ਅਕਾਲ ਪੁਰਖ ਦੇ ਵਿਚ ਸਮਾਇਆ ਹੋਇਆ, ਇਹ ਸੋਚਣ ਵਾਲੀ ਗੱਲ ਹੈ
ਜੀ।
ਉਹ ਕਿਉਂਕਿ ਉਹ ਇਸ ਕਰਕੇ ਉੱਥੇ ਬੈਠਾ ਆ, ਉਹ ਸਾਡੇ ਲਈ ਕੁਰਬਾਨੀ ਕਰ ਰਿਹਾ ਆ, ਉਹ ਸਾਡੇ ਲਈ ਤਪੱਸਿਆ ਕਰ ਰਿਹਾ ਕਿ ਕੋਈ ਹੋਰ ਇਸ ਪੈਂਡੇ ਦੇ ਉੱਤੇ ਰਾਹੀ ਚੱਲਦਾ ਚੱਲਦਾ ਕਿਤੇ ਅਖੀਰਲੇ ਮੌਕੇ ਤੱਕ ਭਟਕ ਨਾ ਜਾਵੇ
ਜੀ,
ਉਹ ਉਸ ਨੂੰ ਮਾਰਗ ਦਰਸ਼ਨ ਕਰਾ ਰਿਹਾ ਤਾਂ ਕਿ ਅਖੀਰਲੇ ਪਲ ਤੱਕ ਵੀ ਕਿਤੇ ਉਸ ਪੈਂਦੇ ਤੇ ਚੱਲਦੇ ਚੱਲਦੇ ਨਿਰੰਕਾਰ ਦੇ ਕੋਈ ਰਾਹ ਭਟਕ ਨਾ ਜਾਵੇ ਉਹਨੂੰ ਸੇਧ ਦੇਣ ਦੇ ਲਈ। ਸੋ ਇਹ ਜਿਹੜੇ ਵਿਚਾਰ ਨੇ ਇਹ ਮੈਂ ਤੁਹਾਡੇ ਨਾਲ ਪੇਸ਼ ਕਰ ਰਿਹਾ, ਤੇ ਜਿਹੜਾ ਸਤਿਗੁਰੂ ਜਿਨ ਸੱਚੋ ਸੱਚ ਬੁਝਾਇਆ ਇਸ ਦੀ ਆਪਾਂ ਗੱਲਬਾਤ ਜਾਰੀ ਰੱਖਾਂਗੇ ਤੇ ਪ੍ਰੋਗਰਾਮ ਦੇ ਵਿਚ, ਤੇ ਸਾਡੇ ਨਾਲ ਦਲਜੀਤ ਸਿੰਘ ਪ੍ਰੋਗਰਾਮ ਦੇ ਵਿਚ ਜੁੜੇ ਹੋਏ ਨੇ। ਸੋ ਪੌੜੀ ਚੱਲ ਰਹੀ ਸੀ ਜੀ, ਨਜ਼ਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ, ਸਤਿਗੁਰ ਮਿਲਿਆ ਸੱਚ ਪਾਈਐ ਜਿਨ ਵਿਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ। ਸੋ ਦਲਜੀਤ ਸਿੰਘ ਜੀ ਗੱਲ ਇਹ ਚੱਲ ਰਹੀ ਸੀ ਕਿ ਉਹ ਉੱਥੇ ਬੈਠਾ ਆ ਸਤਿਗੁਰੂ, ਉਹਨੂੰ ਕੋਈ ਲੋੜ ਨਹੀਂ ਹੈਗੀ, ਉਹ ਆਪਣੇ ਆਪ ਵੀ ਸਮਾਨ ਰੱਖ, ਪਰ ਉਹ ਸਾਡੇ ਕਰਕੇ ਕੁਰਬਾਨੀ ਦੇ ਰਿਹਾ, ਉਹ ਦੁਨੀਆਂ ਦੇ ਲੋਕਾਂ ਵਾਸਤੇ।
ਮੈਂ ਇਸ ਗੱਲ ਨੂੰ ਬੜੇ ਸਿੱਧੇ ਲਫ਼ਜ਼ਾਂ ਚ ਲੈਣੀ ਚਾਹੁੰਦਾ, ਕਿਉਂਕਿ ਸਮਝਣ ਲਈ ਸਾਨੂੰ ਬਹੁਤ ਸਾਦਗੀ ਚਾਹੀਦੀ ਹੈ। ਸਤਿਗੁਰੂ ਵਗ ਰਹੇ ਜਿਵੇਂ ਕੋਈ ਦਰਿਆ ਚ ਹੜ ਆਇਆ ਹੋਏ, ਇਹ ਦੁਨੀਆਂ ਦੇ ਵੀ ਇੱਕ ਹੜ ਨੂੰ ਕਿਹਾ ਗਿਆ, ਗੁਰੂ ਸਾਹਿਬ ਨੇ ਇਹਨੂੰ ਅੱਗ ਦਾ ਸਮੁੰਦਰ ਵੀ ਕਿਹਾ ਹੈ, ਤੇ ਸਤਿਗੁਰੂ ਕੰਢੇ ਤੇ ਆ, ਇੱਕ ਪਾਸੇ ਜਿਵੇਂ ਧਰਤੀ ਹੋਏ ਤੇ ਕੰਢੇ ਤੇ ਖਲੋਤਾ ਇਨਸਾਨ ਸਾਡੀ ਬਾਂਹ ਫੜ ਕੇ ਸਾਨੂੰ ਬਾਹਰ ਕੱਢ ਲਵੇ, ਇਹ ਉਪਰਾਲਾ ਮੇਰੇ ਖਿਆਲ ਸਤਿਗੁਰੂ ਹੀ ਕਰ ਸਕਦਾ ਹੈ। ਇਸ ਭਾਵ ਸਾਗਰ ਤੋਂ ਅਸੀਂ ਤਾਂ ਹੀ ਬਚ ਸਕਦੇ
ਹਾਂ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਤਿਗੁਰੂ ਹੈ ਬੋਹਿਤਾ ਬਿਰਲੇ ਕਿਨੇ ਵਿਚਾਰਿਆ। ਸੋ
ਬਿਲਕੁਲ
ਉਹ ਜਿਹੜਾ ਸ਼ਬਦ ਹੈ, ਸ਼ਬਦ ਦੀ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਸ਼ਬਦ ਕੀ ਹੈ, ਸ਼ਬਦ ਉਹ ਸ਼ਬਦ ਹੀ ਸਤਿਗੁਰੂ ਹੈ। ਸ਼ਬਦ ਕੀ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਹੋਂਦ ਚ ਨਹੀਂ ਸੀ ਆਏ, ਬਾਣੀ ਨਹੀਂ ਸੀ ਲਿਖੀ ਗਈ ਸੀ, ਉਦੋਂ ਸ਼ਬਦ ਨਹੀਂ ਸੀ? ਨਹੀਂ, ਸ਼ਬਦ ਉਦੋਂ ਵੀ ਸੀ।
ਸ਼ਬਦ ਜਿਹੜਾ ਇਹ ਤਾਂ ਜਿਵੇਂ ਗੁਰੂ ਸਾਹਿਬ ਨੇ ਦੱਸਿਆ, ਉਹ ਇਸੇ ਕਰਕੇ ਸ਼ਬਦ ਗੁਰ ਪੀਰਾ ਸੀ, ਪ੍ਰਗਟ ਨਹੀਂ ਸੀ, ਤੇ ਗੁਰੂ ਸਾਹਿਬ ਨੇ ਇਹਨੂੰ ਪ੍ਰਗਟ ਰੂਪ ਵਿਚ ਸਾਡੇ ਸਾਹਮਣੇ ਕੀਤਾ।
ਉਹ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਾਡੇ ਲਈ ਉਪਲਬਧ ਹੈ, ਪਰ ਉਹ ਸ਼ਬਦ ਉਦੋਂ ਦਾ ਹੀ ਬਣਿਆ ਹੋਇਆ ਜਦੋਂ ਦਾ ਬ੍ਰਹਿਮੰਡ ਬਣਿਆ ਹੋਇਆ, ਉਹਦੇ ਤੋਂ ਹੀ ਬਣ ਰਿਹਾ, ਤੇ ਗੁਰੂ ਸਾਹਿਬ ਨੇ ਉਸੇ ਹੀ ਸ਼ਬਦ ਨੂੰ ਸਤਿਗੁਰੂ ਦੀ ਸੰਗਿਆ ਦਿੱਤੀ ਹੈ, ਉਸੇ ਹੀ ਸ਼ਬਦ ਨੂੰ ਉਸੇ ਹੀ ਨਾਮ ਨੂੰ ਸਾਡੇ ਤੱਕ ਪਹੁੰਚਾਇਆ, ਉਹਦੇ ਨਾਲ ਹੀ ਜੁੜਨ ਨੂੰ ਕਿਹਾ ਆ। ਗੁਰੂ ਗ੍ਰੰਥ ਸਾਹਿਬ ਦਾ ਵੀ ਇਹੀ ਸੁਨੇਹਾ ਆ ਕਿ ਸਤਿਗੁਰੂ ਉਸ ਸ਼ਬਦ ਦੇ ਨਾਲ ਜੁੜੋ ਜਿੱਥੋਂ ਕਿ ਸਾਰੀ ਸ੍ਰਿਸ਼ਟੀ ਬਣ ਰਹੀ ਹੈ, ਔਰ ਉਹ ਸ਼ਬਦ ਜਿਹੜਾ ਆ ਉਹ ਕਿਤੇ ਲਿਖਿਆ ਨਹੀਂ ਤੁਹਾਨੂੰ ਲੱਭਣਾ, ਉਹ ਤੁਹਾਡੇ ਅੰਦਰ ਪ੍ਰਗਟ ਹੋਣਾ ਹੈ, ਉਹ ਤੁਹਾਡੇ ਮਤਲਬ ਉਹ ਇੰਸਟਾਲ ਨਹੀਂ ਕੀਤਾ ਜਾ ਸਕਦਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਉਹਨੂੰ ਤੁਸੀਂ ਥਾਪ ਨਹੀਂ ਸਕਦੇ ਉਸ ਚੀਜ਼ ਨੂੰ ਕਿਸੇ ਦੇ ਅੰਦਰ, ਉਹ ਤੁਹਾਡੇ ਅੰਦਰ ਪ੍ਰਗਟ ਹੋਣਾ ਜੀ। ਸੋ ਇਹ ਵਿਚਾਰਾਂ ਸਨ ਸਤਿਗੁਰੂ ਦੀਆਂ, ਹੋਰ ਵੀ ਲੰਬੀਆਂ ਚੌੜੀਆਂ ਵਿਚਾਰਾਂ ਕੀਤੀਆਂ ਜਾ ਸਕਦੀਆਂ ਨੇ, ਪਰ ਗੱਲ ਇਹੀ ਮੁੱਕਦੀ ਹੈ ਇੱਥੇ ਆ ਕੇ ਕਿ ਗਿਆਨ ਨਾਲ ਗੱਲਾਂ ਢੂੰਡੀਏ, ਕਥਨਾ ਕਰੜਾ ਸਾਰ,
ਕਰੜਾ ਸਾਰ,
ਇਹਨੂੰ ਇੱਕ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਛੋਟੇ ਜਿਹੇ ਅੱਖਰਾਂ ਦੇ ਵਿੱਚ ਸਮਰਾਈਜ਼ ਕਰਕੇ ਸਾਰ ਬਣਾ ਕੇ ਨਹੀਂ ਦਿੱਤਾ ਜਾ ਸਕਦਾ, ਇਹ ਹੰਢਾਉਣਾ ਪੈਣਾ ਆ, ਇਹ ਮਨ ਦੇ ਵਿੱਚ ਰੱਖਣਾ ਪੈਣਾ ਆ, ਗੁਰੂ ਜਿਹੜਾ ਆ ਉਹ ਚੇਤਣਾ ਪੈਣਾ, ਇਹ ਸ਼ਬਦ ਨੂੰ ਚੇਤੇ ਰੱਖਣਾ ਪੈਣਾ ਆ, ਬੈਕਗਰਾਉਂਡ ਦੇ ਵਿੱਚ ਤੁਹਾਡਾ ਧਿਆਨ ਜਿਹੜਾ ਕੰਮ ਹੱਥ ਪੈਰ ਕੰਮ ਕਰਦੇ ਹੋਣ, ਕਿਰਤ ਕਰਦੇ ਹੋਣ, ਤੇ ਧਿਆਨ ਜਿਹੜਾ ਆ ਉਹ ਉਸ
ਸ਼ਬਦ ਪਾਉਂ ਕਰ ਕਾਮ ਸਭ ਚੀਤ ਨਰਿੰਜਣ ਨਾਲ, ਭਗਤਾਂ ਦੀ ਬਾਣੀ ਵਿੱਚ ਆਉਂਦਾ ਜੀ।
ਹਾਂਜੀ, ਇਸ ਤਰ੍ਹਾਂ ਜਿਹੜਾ ਆ ਇਸ ਲੈਵਲ ਦਾ, ਇਸ ਪੱਧਰ ਦਾ ਧਿਆਨ ਜਿਹੜਾ ਆ ਉਹ ਧਰਨਾ ਪੈਣਾ ਆ, ਤਾਂ ਜਾ ਕੇ ਸਤਿਗੁਰ ਸ਼ਬਦ ਸੁਣਾਉਂਦਾ ਆ। ਸੋ ਮੈਨੂੰ ਲੱਗਦਾ ਕਿ ਸਮਾਂ ਵੀ ਹੋ ਗਿਆ ਤੇ ਇਜਾਜ਼ਤ ਚਾਹੁੰਦਾ ਜੀ।
ਜੀ ਅਮਨਦੀਪ, ਇਜਾਜ਼ਤ ਆ, ਪਰ ਨਾਲ ਹੀ ਆਪਾਂ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰ ਲਈਏ ਕਿ ਅੱਜ ਦੀ ਜਿਹੜੀ ਆਪਾਂ ਪੌੜੀ ਵਿਚਾਰੀ ਆ, ਸਲੋਕ ਵਿਚਾਰੇ ਨੇ, ਉਹਨਾਂ ਬਾਰੇ ਤੁਸੀਂ ਵੀ ਆਪਣੀ ਸਾਨੂੰ ਰਾਏ ਭੇਜੋ, ਤੁਸੀਂ ਇਸ ਕਿਸ ਦ੍ਰਿਸ਼ਟੀਕੋਣ ਤੋਂ ਇਹਨਾਂ ਪੌੜੀਆਂ ਨੂੰ ਦੇਖ ਰਹੇ ਹੋ ਤੇ ਕਿਵੇਂ ਇਸ ਪ੍ਰੋਗਰਾਮ ਦਾ ਤੁਹਾਨੂੰ ਆਨੰਦ ਤੁਸੀਂ ਮਾਣ ਰਹੇ ਹੋ। ਸਰੋਤਿਆਂ ਨੂੰ ਬੇਨਤੀ ਹੈ ਕਿ ਉਹ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ, ਫੀਡਬੈਕ ਹੀ ਸਾਡੀ ਰੂਹ ਦੀ ਖੁਰਾਕ ਹੈ, ਜਿੰਨਾ ਕੁ ਆਨੰਦ ਅਸੀਂ ਲੈ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਰੋਤੇ ਵੀ ਉਨਾ ਹੀ ਆਨੰਦ ਇਸ ਬਾਣੀ ਵਿਚੋਂ, ਇਹਦੀ ਵਿਚਾਰ ਵਿਚੋਂ ਲੈਣ। ਅਮਨਦੀਪ, ਆਪਾਂ ਰਾਜ ਲੈਂਦੇ ਹਾਂ, ਬਾਣੀ ਪੜ੍ਹਦਿਆਂ ਸੁਣਦਿਆਂ ਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ, ਤੇ ਸਤਿਗੁਰੂ ਬਖਸ਼ਣ ਆ ਰਿਹਾ, ਇਸੇ ਤਰ੍ਹਾਂ ਸਮਾਂ ਮਿਲਦਾ ਰਹੇ ਤੇ ਫਿਰ ਜੁੜਦੇ ਹਾਂ ਜੀ, ਅਗਲੀ ਪੌੜੀ ਬਾਰੇ ਵਿਚਾਰ ਕਰਾਂਗੇ। ਸੋ ਆਓ ਗੱਜ ਵੱਜ ਕੇ ਫਤਿਹ ਬੁਲਾਉਂਦੇ ਹਾਂ, ਅਮਨਦੀਪ ਨੇ ਵੀ ਪ੍ਰੋਗਰਾਮ ਕਰਨਾ ਅਗਲਾ, ਸੋ ਆਓ ਫਤਿਹ ਹੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।
ਅੰਮ੍ਰਿਤ ਵੇਲੇ ਦੀ ਤਾਣ, ਮਨੁੱਖਤਾ ਦੇ ਅਰਥ ਕਹਿੰਦੀ ਬਾਣੀ,
ਤੂੰ ਕਬ ਦਾਤਾ ਦਾਨ ਮਤ ਪੂਰਾ,
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ, ਫਿਰ ਸ਼ੁਰੂਆਤ ਹੋਵੇ ਸੁਹਾਵਣੀ। ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ, ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ, ਦਲਜੀਤ ਸਿੰਘ ਹੁਣਾਂ ਦੇ ਨਾਲ, ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।
ਸਤਨਾਮ ਸ੍ਰੀ ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।